ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਸ਼ੰਤ ਜੋ ਜਾਨੋ ਤਿਉਂ ਰਾਖ ਹਰ ਪ੍ਰਭ ਤੀਰਿਆ ਕੀਤੀ ਕਣੋ ਅਸੰਖ ਅਵਗਨ ਮੀਰਿਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਆ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਆ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨਿਰਹੂ ਤੇ ਨਿਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾੜ ਭਵਜਲ ਫੇਰਿਆ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨਿਰਹੂ ਤੇ ਨਿਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫ਼ੀ ਲੰਮੇਰੇ ਸਮੇਂ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਇਕੱਤਰ ਹੋ ਬੈਠੇ ਜੁੜ ਬੈਠੇ ਹੋ, ਸਮੁੱਚੀਆਂ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਸਮੁੱਚੀ ਕਾਇਨਾਤ ਨੂੰ ਸਾਂਝਾ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਦੇ ਹਨ, ਉਸ ਪਾਵਨ ਗੁਰਬਾਣੀ ਜੀ ਦੇ ਸ਼ਬਦ ਦੀ ਵਿਚਾਰ ਆਪਾਂ ਸਾਰੇ ਇਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਅੱਜ ਵੀ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਪਾਂ ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਸਾਂਝੀ ਕਰਨੀ ਹੈ। ਪਰੰਤੂ ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਜਿੱਥੇ ਅੱਜ ਸਾਵਣ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ, ਜਦੋਂ ਇਹ ਸੰਕ੍ਰਾਂਤ ਆਉਂਦੀ ਹੈ ਸਾਵਣ ਮਹੀਨੇ ਦੀ, ਤਾਂ ਸਾਡੀ ਕੌਮ ਦੇ ਮਹਾਨ ਸੂਰਵੀਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਸ਼ਹਾਦਤ ਸਾਡੇ ਸਾਹਮਣੇ ਆ ਜਾਂਦੀ ਹੈ, ਕਿਉਂਕਿ 1745 ਈਸਵੀ ਇੱਕ ਸਾਵਣ ਵਾਲੇ ਦਿਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਜਦੋਂ ਭਾਈ ਸਾਹਿਬ ਜੀ ਦਾ ਅਸੀਂ ਜੀਵਨ ਵੇਖੀਏ, ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਮਿਤ ਬਖਸ਼ਿਸ਼ ਉਹਨਾਂ ਦੇ ਉੱਪਰ, ਆਪ ਜੀ ਦਾ ਜਿਹੜਾ ਜਨਮ ਸੀ ਪੂਹਲੇ ਨਗਰ ਦੇ ਵਿੱਚ, ਗੁਰਸਿੱਖ ਮਾਤਾ ਪਿਤਾ ਦੇ ਗ੍ਰਹਿ ਵਿਖੇ ਪ੍ਰਗਟ ਹੋਇਆ। ਬਾਲਕ ਅਵਸਥਾ ਤੋਂ ਹੀ ਗੁਰਬਾਣੀ ਦੀਆਂ ਲੋਰੀਆਂ ਮਿਲਣੀਆਂ, ਨਿਤਨੇਮ ਜਿੰਨਾ ਵੀ ਕੋਈ ਸਿਮਰਨ ਮਾਤਾ ਪਿਤਾ ਨੇ ਕਰਨਾ ਇਸ ਬਾਲਕ ਨੂੰ ਗੋਦ ਵਿੱਚ ਲੈ ਕਰਕੇ ਕਰਿਆ ਕਰਦੇ। ਛੋਟੀ ਜਿਹੀ ਅਵਸਥਾ ਦੇ ਅੰਦਰ ਹੀ ਪਿਤਾ ਜੀ ਸੱਚਖੰਡ ਪਿਆਨਾ ਕਰ ਗਏ। ਭਾਈ ਤਾਰੂ ਸਿੰਘ ਜੀ ਅਤੇ ਇਹਨਾਂ ਦੇ ਭੈਣ ਜੀ ਦੋਹਾਂ ਦੀ ਜਿਹੜੀ ਪਾਲਣਾ ਮਾਤਾ ਜੀ ਨੇ ਬੜੇ ਪਿਆਰ ਨਾਲ ਕੀਤੀ, ਦੁੱਧ ਦੇ ਨਾਲ ਦਹੀਂ ਦੇ ਨਾਲ ਕੇਸਾਂ ਦਾ ਇਸ਼ਨਾਨ ਮਾਤਾ ਜੀ ਨੇ ਕਰਵਾਉਣਾ, ਬੜਾ ਸੋਹਣਾ ਐਸਾ ਜਿਹੜਾ ਜੂੜਾ ਸੀਸ ਦੇ ਉੱਪਰ ਸੁਭਾਏਮਾਨ ਹੋਇਆ, ਚਿਹਰੇ ਦੇ ਉੱਪਰ ਜਿਹੜਾ ਦਾੜਾ ਸੀ ਭਾਈ ਸਾਹਿਬ ਜੀ ਦਾ ਬੜਾ ਪ੍ਰਭਾਵਸ਼ਾਲੀ ਸੀ। ਬਾਣੀ ਦਾ ਨਿਤਨੇਮ ਕਰਨਾ, ਹੱਥੀਂ ਸੇਵਾ ਕਰਨੀ, ਸੇਵਾ ਤੇ ਸਿਮਰਨ ਦੋਵੇਂ ਜਿਹੜੇ ਅੰਗ ਭਾਈ ਤਾਰੂ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ। ਉਹ ਜਿਹੜਾ ਸਮਾਂ ਸੀ ਉਸ ਵੇਲੇ ਦਾ, ਜਦੋਂ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਹਾਦਤ ਹੋਈ, ਉਸ ਤੋਂ ਬਾਅਦ ਬਹੁਤ ਸਾਰੇ ਜ਼ਕਰੀਆ ਖਾਨ ਨੇ ਤਸੱਦ ਢਾਹੇ ਸਿੱਖਾਂ ਦੇ ਉੱਪਰ, ਘਰਾਂ ਦੇ ਵਿੱਚੋਂ ਜਾ ਕਰਕੇ ਛਾਪੇ ਮਾਰ ਕੇ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਣਾ, ਕੋਹ ਕੋਹ ਕੇ ਉਹਨਾਂ ਨੂੰ ਸ਼ਹੀਦ ਕਰਨਾ। ਗੁਰੂ ਦੇ ਸਿੰਘ ਆਪਣੇ ਘਰਾਂ ਨੂੰ ਛੱਡ ਕਰਕੇ ਜੰਗਲਾਂ ਦੇ ਵਿੱਚ ਉਹਨਾਂ ਨੇ ਰਹਿਣਾ ਜਿਹੜਾ ਪਸੰਦ ਕੀਤਾ, ਕਈ ਕਈ ਦਿਨਾਂ ਦੇ ਭੁੱਖੇ ਬੈਠੇ ਰਹਿਣਾ, ਕੁਝ ਛਕਣ ਵਾਸਤੇ ਮਿਲ ਜਾਣਾ ਤੇ ਛਕ ਲੈਣਾ, ਨਹੀਂ ਵਾਹਿਗੁਰੂ ਦੇ ਗੁਣ ਗਾਉਂਦਿਆਂ ਰਾਤਾਂ ਤੇ ਦਿਨ ਜੰਗਲਾਂ ਵਿੱਚ ਕੱਟਦੇ ਨੇ। ਭਾਈ ਤਾਰੂ ਸਿੰਘ ਜੀ ਜ਼ਿਮੀਂਦਾਰੀ ਦਾ ਘਰਾਣਾ ਕਰਦੇ ਨੇ, ਜਿੰਨੇ ਵੀ ਅਨਾਜ ਪੈਦਾ ਹੁੰਦਾ ਦਾਣੇ ਘਰ ਵਿੱਚ ਆਉਂਦੇ ਸਾਰੇ ਅਨਾਜ ਨੂੰ ਸਾਂਭਿਆ ਜਾਂਦਾ, ਆਟਾ ਪੀਸ ਕਰਕੇ ਜਿਹੜੇ ਸਿੰਘ ਜੰਗਲਾਂ ਦੇ ਵਿੱਚ ਰਾਤਾਂ ਕੱਟਦੇ ਨੇ, ਪ੍ਰਸ਼ਾਦੇ ਤਿਆਰ ਕਰਕੇ ਘਰ ਦੇ ਵਿੱਚੋਂ ਲੈ ਕੇ ਜਾਣੇ, ਦਾਲਾਂ ਸਬਜ਼ੀਆਂ ਤਿਆਰ ਕਰਨੀਆਂ ਸਿੰਘਾਂ ਨੂੰ, ਰਾਤ ਨੂੰ ਲੰਗਰ ਛਕਾਉਣਾ ਜਾ ਕਰਕੇ, ਕਿ ਇਹ ਦੇਸ਼ ਵਾਸਤੇ, ਪੰਥ ਵਾਸਤੇ, ਕੌਮ ਦੇ ਵਾਸਤੇ ਘੋੜਿਆਂ ਦੀਆਂ ਕਾਠੀਆਂ 'ਤੇ ਬੈਠ ਕਰਕੇ ਰਾਤਾਂ ਜੰਗਲਾਂ ਵਿੱਚ ਕੱਟਦੇ ਨੇ, ਸਾਡਾ ਫਰਜ਼ ਬਣਦਾ ਕਿ ਇਹਨਾਂ ਦੀ ਸੇਵਾ ਕਰੀਏ। ਚੰਗੇ ਤੋਂ ਚੰਗਾ ਪਦਾਰਥ ਘਰ ਵਿੱਚ ਬਣਾਉਣਾ, ਉਹਨਾਂ ਗੁਰੂ ਪਿਆਰਿਆਂ ਦੀ ਜੰਗਲਾਂ ਦੇ ਵਿੱਚ ਜਾ ਕੇ ਸੇਵਾ ਵਿੱਚ ਹਾਜ਼ਰ ਕਰ ਦੇਣਾ, ਆਪਣੇ ਸਰੀਰ ਦੇ ਉੱਤੇ ਫਟੇ ਪੁਰਾਣੇ ਵਸਤਰ ਭਾਈ ਸਾਹਿਬ ਜੀ ਪਹਿਨਿਆ ਕਰਦੇ, ਨਵੇਂ ਤੋਂ ਨਵੇਂ ਵਸਤਰ ਸਿਲਾਈ ਕਰਕੇ ਸਿੰਘਾਂ ਨੂੰ ਹਾਜ਼ਰ ਕਰ ਦਿੰਦੇ, ਸੇਵਾ ਵਿੱਚ ਪਹੁੰਚ ਜਾਂਦੇ। ਇਸ ਤਰ੍ਹਾਂ ਤਨ ਮਨ ਧਨ ਕਰਕੇ ਸੇਵਾ ਨੂੰ ਸਮਰਪਿਤ ਹੋ ਚੁੱਕੇ ਨੇ। ਉਧਰ ਜ਼ਕਰੀਆ ਖਾਨ ਦੇ ਕੋਲ ਜਾ ਕਰਕੇ ਹਰ ਭਗਤ ਨਿਰੰਜਨੀਏ ਵਰਗੇ ਮੁਖਬਰੀਆਂ ਕਰਦੇ ਨੇ। ਜ਼ਕਰੀਏ ਨੇ ਪੁੱਛਿਆ ਸੀ ਕਿ ਇਹ ਜਿਹੜੇ ਗੁਰੂ ਦੇ ਸਿੰਘ ਜਿਨ੍ਹਾਂ ਦੇ ਲੰਬੇ ਕੇਸ ਅਤੇ ਲੰਬੇ ਦਾੜ੍ਹੇ ਨੇ ਚਿਹਰੇ 'ਤੇ ਸੋਭਾ ਪਾਉਂਦੇ, ਉਹ ਦਿਨ ਦੂਰ ਨਹੀਂ ਹੋਣੇ ਜਿੱਦਣ ਇਹਨਾਂ ਨੇ ਦਿੱਲੀ ਦੇ ਤਖ਼ਤ ਦੇ ਉੱਤੇ ਆ ਕਰਕੇ ਕਾਬਜ਼ ਹੋ ਜਾਣਾ। ਰਾਜ ਭਾਗ ਖੁੱਸ ਜਾਣ ਦਾ ਡਰ ਮਨ ਦੇ ਵਿੱਚ ਰੱਖ ਕਰਕੇ ਜ਼ਕਰੀਏ ਨੇ ਪੁੱਛਿਆ ਹਰ ਭਗਤ ਨਿਰੰਜਣੀਏ ਨੂੰ, ਇਹ ਸਿੰਘ ਰਹਿੰਦੇ ਘੋੜਿਆਂ ਦੀਆਂ ਕਾਠੀਆਂ 'ਤੇ ਹਨ, ਜੰਗਲਾਂ ਵਿੱਚ ਰਾਤਾਂ ਕੱਟਦੇ ਨੇ, ਠੰਡ ਹੋਵੇ ਗਰਮੀ ਹੋਵੇ ਇਹਨਾਂ ਨੂੰ ਖਾਣ ਪੀਣ ਵਾਸਤੇ ਕਿੱਥੋਂ ਮਿਲਦਾ ਹੈ? ਜਿਨ੍ਹਾਂ ਦਾ ਕੋਈ ਘਰ ਘਾਟ ਨਹੀਂ ਹੈ, ਜਿਨ੍ਹਾਂ ਦੇ ਮਾਤਾ ਪਿਤਾ ਕੋਲ ਨਹੀਂ, ਖਾਂਦੇ ਕਿੱਥੋਂ ਨੇ, ਲੰਗਰ ਪਾਣੀ ਕਿੱਥੋਂ ਆਉਂਦਾ ਹੈ? ਇਹ ਮੁਖਵਰੀ ਕਰਨ ਵਾਲੇ ਹਰ ਭਗਤ ਨਿਰੰਜਣੀਏ ਨੇ ਕਿਹਾ ਕਿ ਪੂਲੇ ਨਗਰ ਦੇ ਅੰਦਰ ਰਹਿਣ ਵਾਲਾ ਇੱਕ ਤਾਰੂ ਸਿੰਘ ਨੌਜਵਾਨ 25 ਕੁ ਸਾਲ ਦੀ ਉਮਰ ਹੈ, ਉਹ ਆਪਣੇ ਜਿੰਨਾ ਵੀ ਅਨਾਜ ਪੈਦਾ ਕਰਦਾ ਸਾਰਾ ਘਰ ਵਿੱਚ ਰੱਖਦਾ ਹੈ, ਸਿੰਘਾਂ ਨੂੰ ਰਾਤ ਨੂੰ ਜਾ ਕਰਕੇ ਜੰਗਲਾਂ ਵਿੱਚ ਪ੍ਰਸ਼ਾਦੇ ਪਾਣੀ ਕਰਕੇ ਵਸਤਰਾਂ ਕਰਕੇ ਹਰ ਤਰ੍ਹਾਂ ਦੀ ਸੇਵਾ ਕਰਦਾ। ਉਸੇ ਵੇਲੇ ਲਾਹੌਰ ਤੋਂ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। 12-15 ਦੀ ਗਿਣਤੀ ਵਿੱਚ ਸਿਪਾਹੀ ਜਿਹੜੇ ਘੋੜ ਸਵਾਰ ਪੂਲੇ ਨਗਰ ਵੱਲ ਨੂੰ ਭੇਜੇ ਹਨ, ਅਤੇ ਜਿਸ ਵੇਲੇ ਘਰ ਵਿੱਚ ਇਹ ਆਏ ਨੇ, ਸਿਪਾਹੀ ਲੋਕ ਨਗਰ ਦੇ ਮੁਖੀਏ ਨੂੰ ਨਾਲ ਲਿਆ। ਮਾਤਾ ਜੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਅਤੇ ਉਸ ਵੇਲੇ ਵੇਖਿਆ ਵੀ ਸਰਕਾਰੀ ਲੋਕ ਹਨ, ਬਾਦਸ਼ਾਹਾਂ ਦੇ ਸੂਬੇਦਾਰਾਂ ਦੇ ਭੇਜੇ ਹੋਏ ਨੇ। ਮਾਤਾ ਜੀ ਪੁੱਛਦੇ ਨੇ, ਤੁਸੀਂ ਮੇਰੇ ਪੁੱਤਰ ਸਮਾਨ ਹੋ, ਦੱਸੋ ਜਲ ਪਾਣੀ ਛਕਣਾ, ਪ੍ਰਸ਼ਾਦਾ ਪਾਣੀ ਛਕਣਾ, ਲੰਗਰ ਤਿਆਰ ਹੈ? ਕਿਉਂਕਿ ਮਾਤਾ ਦੇ ਐਸਾ ਜਿਹੜਾ ਸਾਧ ਸੰਗਤ ਸੁਭਾਅ ਸੀ, ਹਰ ਇੱਕ ਦੇ ਵਿੱਚ ਮਾਤਾ ਜੀ ਪਰਮਾਤਮਾ ਨੂੰ ਤੱਕਣ ਵਾਲੇ ਐਸੀ ਬਿਰਤੀ ਦੇ ਮਾਲਕ ਸਨ। ਉਸ ਵੇਲੇ ਇਹ ਕਹਿਣ ਲੱਗੇ, ਮਾਤਾ ਲੰਗਰ ਪਾਣੀ ਬਾਅਦ ਵਿੱਚ ਛਕਾਂਗੇ, ਪਹਿਲਾਂ ਤੇਰਾ ਪੁੱਤਰ ਤਾਰੂ ਸਿੰਘ ਚਾਹੀਦਾ, ਉਹਨੂੰ ਗ੍ਰਿਫਤਾਰ ਕਰਨ ਲਈ ਆਏ, ਉਹਦੇ ਵਾਰੰਟ ਜਾਰੀ ਹੋਏ ਨੇ। ਮਾਤਾ ਪੁੱਛਦੇ ਨੇ, ਪੁੱਤਰ ਨੇ ਕੀ ਗੁਨਾਹ ਕਰ ਦਿੱਤਾ? ਕਹਿੰਦੇ, ਤੈਨੂੰ ਨਹੀਂ ਪਤਾ, ਰਾਤ ਨੂੰ ਜਾ ਕਰਕੇ ਜੰਗਲਾਂ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ, ਜਿਹੜੇ ਸਰਕਾਰ ਦੇ ਬਾਗੀ ਲੋਕ ਨੇ ਉਹਨਾਂ ਦੀ ਸੇਵਾ ਵਿੱਚ ਜਾ ਕੇ ਜੁੱਟਦਾ ਹੈ। ਭਾਈ ਤਾਰੂ ਸਿੰਘ ਜੀ ਖੇਤ ਵੱਲੋਂ ਆ ਰਹੇ ਸਨ ਗੇੜਾ ਮਾਰ ਕੇ, ਉੱਥੋਂ ਗ੍ਰਿਫਤਾਰੀ ਆਪ ਜੀ ਦੀ ਕੀਤੀ ਜਾਂਦੀ ਹੈ। ਮਾਤਾ ਜੀ ਸਤਿਕਾਰਯੋਗ ਭੈਣ ਜੀ ਕਹਿਣ ਲੱਗੀ, ਅਸੀਂ ਵੀ ਭਾਈ ਤਾਰੂ ਸਿੰਘ ਦੇ ਨਾਲ ਚੱਲਾਂਗੀਆਂ। ਤਾਂ ਉਸ ਵੇਲੇ ਨਗਰ ਨਿਵਾਸੀਆਂ ਨੇ ਸਾਧ ਸੰਗਤ ਸਿਪਾਹੀ ਲੋਕਾਂ ਨੂੰ ਕਹਿ ਕਰਕੇ ਮਾਤਾ ਜੀ ਅਤੇ ਭੈਣ ਜੀ ਨੂੰ ਨਗਰ ਵਿੱਚ ਰਹਿਣ ਦਿੱਤਾ, ਕਿਉਂਕਿ ਇਹਨਾਂ ਨੂੰ ਵੀ ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਫਿਰ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿੱਚ ਲੈ ਕੇ ਪਹੁੰਚਦੇ ਨੇ, ਉੱਥੇ ਜ਼ਕਰੀਆ ਪੁੱਛਦਾ ਹੈ ਭਾਈ ਤਾਰੂ ਸਿੰਘ ਜੀ ਨੂੰ ਕਿ ਤੂੰ ਸਿੰਘਾਂ ਦੀਆਂ ਸੇਵਾ ਕਰਦਾ ਹੈ ਜਾ ਕੇ ਜੰਗਲਾਂ ਦੇ ਵਿੱਚ, ਜਿਹੜੇ ਜੰਗਲਾਂ ਵਿੱਚ ਰਾਤਾਂ ਗੁਜ਼ਾਰਦੇ ਨੇ ਸਰਕਾਰ ਦੇ ਬਾਗੀ ਲੋਕ ਹਨ? ਭਾਈ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਨੇ 3 ਬੁਨਿਆਦੀ ਅਸੂਲ ਦਿੱਤੇ ਸੀ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਅਤੇ ਵੰਡ ਕੇ ਛਕਣਾ। ਉਹ 3 ਅਸੂਲਾਂ ਨੂੰ ਮੈਂ ਜ਼ਿੰਦਗੀ ਵਿੱਚ ਧਾਰਿਆ ਹੋਇਆ ਹੈ। ਕੋਈ ਵੀ ਆ ਜਾਵੇ, ਤੁਸੀਂ ਆਓ, ਤੁਹਾਨੂੰ ਵੀ ਘਰ ਵਿੱਚ ਪ੍ਰਸ਼ਾਦਾ ਮਿਲੇਗਾ। ਸਰਕਾਰ ਦਾ ਬਾਗੀ ਕੋਈ ਸੱਜਣ ਆਵੇ, ਉਹਨਾਂ ਨੂੰ ਵੀ ਪ੍ਰਸ਼ਾਦੇ ਦੀ ਸੇਵਾ ਹੋਵੇਗੀ। ਇਹ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ ਹੈ, ਬਿਨਾਂ ਜਾਤ ਪਾਤ ਤੋਂ, ਬਿਨਾਂ ਕਿਸੇ ਭੇਦ ਭਾਦ ਤੋਂ ਜਿਹੜਾ ਲੰਗਰ ਹੈ ਹਰ ਕਿਸੇ ਨੂੰ ਦਿੱਤਾ ਜਾਵੇ। ਤਾਂ ਉਸ ਵੇਲੇ ਫਿਰ ਸਾਧ ਸੰਗਤ ਜੀ ਬੜੀ ਧਮਕੀਆਂ ਵੀ ਦਿੱਤੀਆਂ, ਡਰਾਬੇ ਦੇਣਾ ਕੀਤੇ। ਭਾਈ ਤਾਰੂ ਸਿੰਘ ਜੀ ਬਾਣੀ ਪੜ੍ਹਨ ਵਾਲੇ ਅਡੋਲ ਜਦੋਂ ਇਹਦੇ ਬੋਲਾਂ ਦਾ ਜਵਾਬ ਦਿੰਦੇ ਨੇ, ਤਾਂ ਉਸ ਵੇਲੇ ਕਿਹਾ ਗਿਆ ਕਿ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਕਬੂਲ ਕਰ ਲਓ। ਸਾਹਿਬਜ਼ਾਦਿਆਂ ਦੇ ਪਾਏ ਪੂਰਨਿਆਂ 'ਤੇ ਭਾਈ ਸਾਹਿਬ ਜੀ ਨੇ ਕਿਹਾ ਸੀ, ਜ਼ਕਰੀਆ ਖਾਨ, ਤੈਨੂੰ ਆਪਣਾ ਧਰਮ ਪਿਆਰਾ ਅਤੇ ਮੈਨੂੰ ਆਪਣਾ ਧਰਮ ਪਿਆਰਾ ਹੈ, ਜੇ ਧਰਮ ਛੱਡ ਕੇ ਤੇਰੇ ਧਰਮ ਦੇ ਵਿੱਚ ਆ ਜਾਈਏ, ਫਿਰ ਕਿਹੜਾ ਮੌਤ ਕੋਲੋਂ ਬਚ ਜਾਵਾਂਗੇ? ਮੌਤ ਹਰ ਬੰਦੇ ਦੇ ਉੱਪਰ ਆਉਣੀ ਹੈ, ਫਿਰ ਜਦੋਂ ਮਰਨਾ ਹੀ ਹੈ। ਫਿਰ ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਧਰਮ ਛੱਡ ਕੇ ਬੇਧਰਮਾ ਹੋ ਕੇ ਕਿਉਂ ਮਰਨਾ ਹੈ? ਤਾਂ ਉਸ ਵੇਲੇ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਸੁੰਦਰ ਕੇਸ ਸਨ ਉਹਨਾਂ ਦੇ ਉੱਤੇ ਇਹਨੇ ਸਵਾਲ ਖੜੇ ਕੀਤੇ। ਕਹਿਣ ਲੱਗਿਆ, ਜੇ ਤੁਸੀਂ ਇੰਨਾ ਮਾਣ ਕਰਦੇ ਕੇਸਾਂ ਦੇ ਉੱਪਰ, ਸਿੱਖੀ ਦੇ ਉੱਪਰ, ਮੈਂ ਜਿਹੜੀਆਂ ਜੋੜੇ ਜੁੱਤੀਆਂ ਸ਼ਬਦ ਵਰਤਿਆ ਉਹ ਸਿਰ ਵਿੱਚ ਮਾਰ ਕੇ ਤੇਰੇ ਕੇਸ ਉਤਾਰਾਂਗਾ। ਭਾਈ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਸੁਣਿਆ ਕਿ ਕੇਸ ਤਾਂ ਗੁਰੂ ਕਲਗੀਧਰ ਗੁਰੂ ਦੀ ਦਿੱਤੀ ਹੋਈ ਮੋਹਰ ਹੈ, ਕੇਸਾਂ ਦੀ ਬੇਅਦਬੀ ਦੇ ਇਹ ਸ਼ਬਦ ਵਰਤਦਾ, ਤੇ ਕਹਿ ਦਿੱਤਾ ਸੀ, ਜ਼ਕਰੀਆ ਖਾਨ, ਜਿਹੜੀ ਜੁੱਤੀ ਮਾਰਨ ਦੀ ਤੂੰ ਗੱਲ ਕਰਦਾ ਉਹ ਜੁੱਤੀ ਦੇ ਅੱਗੇ ਲਾ ਕਰਕੇ ਮੈਂ ਤੈਨੂੰ ਨਰਕਾਂ ਤੱਕ ਛੱਡ ਕੇ ਆਵਾਂਗਾ। ਇਹ ਬਚਨ ਜਦੋਂ ਸੂਰ ਬੀਰ ਬਚਨ ਕੇ ਬਲੀ ਬਾਣੀ ਪੜ੍ਹਨ ਵਾਲਿਆਂ ਦੇ ਬਚਨ ਸਦਾ ਅਟਲ ਹੁੰਦੇ ਨੇ। ਫਿਰ ਸਾਧ ਸੰਗਤ ਜੀ ਇਹਨੇ ਉਸ ਵੇਲੇ ਫਿਰ ਜਿਹੜੇ ਕੇਸ ਕਤਲ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਬੁਲਾਇਆ, ਕੈਂਚੀਆਂ ਹੱਥ ਵਿੱਚ ਪਕੜਾ ਦਿੱਤੀਆਂ ਕਿ ਭਾਈ ਤਾਰੂ ਸਿੰਘ ਕੇਸਾਂ 'ਤੇ ਬੜਾ ਮਾਣ ਕਰਦਾ, ਇਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣ ਦੀ ਗੱਲ ਕਰਦਾ, ਇਹਦੇ ਕੇਸ ਕਤਲ ਕਰ ਦਿਓ। ਜਦੋਂ ਕੈਂਚੀਆਂ ਸਾਧ ਸੰਗਤ ਹੱਥਾਂ ਵਿੱਚ ਪਕੜ ਕੇ ਭਾਈ ਸਾਹਿਬ ਦੇ ਕੇਸਾਂ ਨੂੰ ਕੱਟਣ ਲੱਗਦੇ ਨੇ, ਇੱਕ ਇੱਕ ਗੁਰੂ ਦੇ ਪਿਆਰੀ ਦਾ ਰੋਮ ਜਿਹੜਾ ਕੇਸ ਉਹ ਤਾਰਾਂ ਬਣ ਗਿਆ ਹੈ, ਤੇ ਵੇਖ ਕਰਕੇ ਜਦੋਂ ਚਿਹਰੇ ਵੱਲ ਤੱਕਦੇ ਨੇ ਬੜਾ ਉਹਨਾਂ ਨੂੰ ਡਰ ਪ੍ਰਤੀਤ ਹੁੰਦਾ, ਸ਼ੇਰ ਵਰਗਾ ਚਿਹਰਾ ਦਗ ਦਗ ਕਰਦਾ। ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਜਦੋਂ ਭਾਈ ਸਾਹਿਬ ਬੈਠੇ ਨੇ ਤੇ ਕੈਂਚੀਆਂ ਜਿਹੜੀਆਂ ਸੀ ਕੇਸ ਕਤਲ ਨਹੀਂ ਕਰ ਸਕੀਆਂ, ਜ਼ਕਰੀਆ ਖਾਨ ਸੜ ਵੱਲ ਕੇ ਕੋਲੇ ਹੋ ਗਿਆ, ਇਹ ਕਿਹੜੀ ਜਾਰੀ ਕਰਾਮਾਤੇ ਨੇ ਵਿਖਾ ਦਿੱਤੀ ਕਿ ਕੈਂਚੀਆਂ ਇਹਦੇ ਕੇਸ ਨਹੀਂ ਕਤਲ ਕਰ ਸਕੀਆਂ? ਕਹਿੰਦਾ ਮੋਚੀ ਨੂੰ ਬੁਲਾਓ। ਤੇ ਉੱਥੇ ਫਿਰ ਜਿਹੜੀ ਸਾਧ ਸੰਗਤ ਜੀ ਮੋਚੀ ਨੇ ਰੰਬੀ ਭਾਈ ਸਾਹਿਬ ਜੀ ਦੇ ਮੱਥੇ ਦੇ ਉੱਤੇ ਰੱਖ ਕੇ ਹਥੌੜੀ ਦੀ ਜਦੋਂ ਸੱਟ ਲਾਈ ਹੈ ਤੇ ਸਾਰਾ ਖੋਪੜ ਲਾਹ ਕਰਕੇ ਹੇਠਾਂ ਸੁੱਟ ਦਿੱਤਾ ਗਿਆ। ਜਦੋਂ ਖੋਪੜ ਲੱਥ ਗਿਆ, ਜਪ ਜੀ ਸਾਹਿਬ ਦੀ ਬਾਣੀ ਦੇ ਪਾਠ ਚੱਲ ਰਹੇ ਸਨ, ਕਿਉਂਕਿ ਇਹ ਪੂਰਨੇ ਗੁਰੂ ਅਰਜਨ ਸਾਹਿਬ ਜੀ ਨੇ ਪਾ ਦਿੱਤੇ। ਸਤਿਗੁਰੂ ਜਦੋਂ ਜੋਤੀ ਜੋਤ ਸਮਾਏ, ਰਾਵੀ ਦੇ ਕਿਨਾਰੇ ਜਪ ਜੀ ਸਾਹਿਬ ਜੀ ਦਾ ਪਾਠ ਅੰਤਲੇ ਸਮੇਂ ਕੀਤਾ। ਜਪ ਜੀ ਦਾ ਪਾਠ ਕਰਦਿਆਂ ਜਦੋਂ ਸਿੱਖ ਦਾ ਖੋਪੜ ਲੱਥ ਗਿਆ, ਉਹ ਜਪ ਜੀ ਰੁਕੀ ਨਹੀਂ, ਨਿਰੰਤਰ ਜਪ ਜੀ ਚੱਲਦੀ ਹੈ। ਕਾਰਨ ਕੀ ਸੀ? ਜਿਹੜਾ ਬਚਨ ਕਰ ਦਿੱਤਾ ਸੀ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲੈ ਕੇ ਜਾਵਾਂਗਾ, ਉਹਦੀ ਉਡੀਕ ਕਰਦਿਆਂ ਭਾਈ ਸਾਹਿਬ ਦਾ ਸਰੀਰ ਚਾਹੇ ਨਾਲੇ ਵਿੱਚ ਸੁੱਟ ਦਿੱਤਾ ਸੀ, ਚੇਤਨ ਸੱਤਾ ਸਰੀਰ ਵਿੱਚੋਂ ਨਹੀਂ ਨਿਕਲੀ ਸੀ। 22 ਦਿਨ ਤੱਕ ਜਪ ਜੀ ਸਾਹਿਬ ਦੀਆਂ ਧੁਨਾਂ ਉਸ ਸਰੀਰ ਵਿੱਚੋਂ ਆਉਂਦੀਆਂ ਰਹੀਆਂ। ਤੇ ਸਾਧ ਸੰਗ ਦੂਜੇ ਪਾਸੇ ਜ਼ਕਰੀਏ ਨੂੰ ਜਦੋਂ ਪਿਸ਼ਾਬ ਦਾ ਬੰਨ ਪੈਂਦਾ ਤੇ ਫਿਰ ਬੜੇ ਵੈਦਾਂ ਹਕੀਮਾਂ ਤੋਂ ਇਲਾਜ ਕਰਵਾਉਂਦਾ, ਇਹਦਾ ਬੰਨ ਨਹੀਂ ਟੁੱਟਦਾ ਸੀ। ਫਿਰ ਸਰਦਾਰ ਸੁਵੇਗ ਸਿੰਘ ਜੀ, ਜਿਨ੍ਹਾਂ ਨੂੰ ਚਰਖੜੀਆਂ ਦੇ ਝੂਟੇ ਦਿੱਤੇ ਜਰਵਾਣਿਆਂ ਨੇ, ਉਹਨਾਂ ਤੱਕ ਪਹੁੰਚ ਕੀਤੀ ਸੀ ਜ਼ਕਰੀਏ ਨੇ, ਤੂੰ ਗੁਰੂ ਦਾ ਪਿਆਰਾ ਸਿੰਘ ਹੈ, ਮੇਰੇ ਕੋਲੋਂ ਆਹ ਸਿੰਘ ਦਾ ਨਿਰਾਦਰ ਹੋ ਗਿਆ, ਆਹ ਗੁਨਾਹ ਕਰ ਬੈਠਾ, ਮੈਨੂੰ ਬਖਸ਼ਾ ਦੇ। ਪੰਥ ਨੇ ਇੱਕ ਵੀ ਇਹਦਾ ਬੋਲ ਨਹੀਂ ਸੁਣਿਆ ਸੀ ਜ਼ਕਰੀਏ ਦਾ। ਉਸ ਵੇਲੇ ਜਦੋਂ ਸਾਧ ਸੰਗਤ ਫਿਰ ਇਹਨੇ ਕਿਹਾ ਸੀ ਜ਼ਕਰੀਏ ਨੇ ਕਿ ਤਾਰੂ ਸਿੰਘ ਨੇ ਮੈਨੂੰ ਇਹ ਸ਼ਬਦ ਕਹੇ ਸੀ, ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ। ਫਿਰ ਭਾਈ ਸੁਵੇਗ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਲਾ ਲਿਆ। ਜਿਵੇਂ ਜਿਵੇਂ ਸਿਰ ਦੇ ਵਿੱਚ ਜ਼ਕਰੀਏ ਖਾਨ ਦੇ ਇਹ ਪੈਂਦੇ ਨੇ ਜੋੜੇ, ਤਿਵੇਂ ਤਿਵੇਂ ਪਿਸ਼ਾਬ ਦਾ ਬੰਨ ਟੁੱਟਦਾ ਜਾਂਦਾ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਭਾਈ ਤਾਰੂ ਸਿੰਘ ਜੀ 22 ਦਿਨ ਜਿਹੜੇ ਸਨ ਬਿਨਾਂ ਖੋਪੜੀ ਤੋਂ ਜਪ ਜੀ ਦੀ ਧੁਨੀ ਉਚਾਰਨ ਕਰਦੇ ਉਸੇ ਤਰ੍ਹਾਂ ਚੇਤਨ ਸੱਤਾ ਦੇ ਸੰਯੋਗਤ ਰਹੇ। ਫਿਰ ਉਸ ਵੇਲੇ ਸੁਵੇਗ ਸਿੰਘ ਜੀ ਹੋਰਾਂ ਨੇ ਸੰਗਤਾਂ ਦੇ ਨਾਲ ਗੁਰਮਤਾ ਕਰਕੇ ਕਿ ਭਾਈ ਸਾਹਿਬ ਜੀ ਦਾ ਖੋਪੜ ਲੱਥ ਚੁੱਕਾ ਹੈ, ਹੁਣ ਜ਼ਕਰੀਏ ਨੂੰ ਜੋੜੇ ਦੇ ਅੱਗੇ ਲਾ ਕਰਕੇ ਲੈ ਕੇ ਜਾਣਾ ਭਾਈ ਸਾਹਿਬ ਜੀ ਨੇ, ਤੇ ਇਸ ਲਈ ਇਹਨਾਂ ਦਾ ਇਸ਼ਨਾਨ ਕਰਵਾਇਆ ਜਾਵੇ। ਲੱਕੜਾਂ ਦਾ ਪ੍ਰਬੰਧ ਕੀਤਾ ਗਿਆ। ਇਸ਼ਨਾਨ ਕਰਵਾਉਣ ਵਾਸਤੇ ਜਿਹੜਾ ਜਲ ਸੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਇਸ ਸਰੋਵਰ ਦਾ ਜਲ ਮੰਗਾਇਆ ਗਿਆ। ਇਸ ਜਲ ਦੇ ਨਾਲ ਭਾਈ ਸਾਹਿਬ ਜੀ ਦਾ ਅੰਤਮ ਜਿਹੜਾ ਇਸ਼ਨਾਨ ਕਰਵਾਇਆ। ਦਾੜੇ ਦੇ ਉੱਤੇ ਖੂਨ ਜੰਮਿਆ ਹੋਇਆ ਸੀ, ਸਾਰਾ ਸਰੀਰ ਖੂਨ ਦੇ ਨਾਲ ਲੇਥੂ ਪੇਥੂ ਹੋਇਆ। ਇਹ ਭਾਈ ਸੁਵੇਗ ਸਿੰਘ ਜੀ ਨੇ ਆਪਣੇ ਹੱਥੀਂ ਭਾਈ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ। फिर जप जी साहिब जी दी बाणी दे जाप कीते, कड़ा प्रसाद दी देग तैयार कीती सी, आनंद साहिब दी बाणी दे पाठ होए ते जदों अरदासा कीता ते भाई साहिब जी दा पंज भौतिक शरीर गुरु कलगीधर पातशाह महाराज जी दे चरणा दे विच जाके जोत लीन हो गई। सो इधर जिहड़ा सी जकरिया खान उन्हूं चरणा दे जोड़े दे नाल ही सिर दे विच जदों जुतियां बजदियां सन ते पेशाब आ जांदा सी उन्हूं पहलां नरकां वल तोर करके गुरु दा प्यारा जाके गुरु कलगीधर पातशाह दे चरणा विच समा गया। अज भाई तारू सिंह जी दा शहीदी दिहाड़ा है, जिन्हां दे जीवन तों बहुत वड्डी सानूं सीध मिलदी है कि केस गुरु दी मोहर हन। इन्हां केसां नूं बचाउण वास्ते भाई तारू सिंह जी ने आपा कुरबान कर दिता। उन्हां दी शहादत नूं सदा असीं याद रखीए। कोट कोट प्रणाम होवे भाई साहिब जी दी शहादत नूं। आओ गुरबाणी दी सतगुरु पातशाह जी ने जो अमृत वेले सानूं हुक्मनामे दे द्वारा बख्शिश कीती है प्यार सत्कार दे नाल श्रवण करिए जी।
सतनाम श्री वाहिगुरु साहिब जी। जात सरी महला पंजवा घर दूजा छंत।
जैत श्री राग दे अंदर पांजवें पातशाह गुरु अर्जन देव साहिब महाराज जी दा ए पावन शब्द है जो धन श्री गुरु ग्रंथ साहिब महाराज जी दे नवीन स्वरूपां दे उपर 704 अंग ते सुभायमान है। सतगुरु जी ने इनू गायन दा ढंग दिता है। घर दूजा दूसरे सुर ताल विच पा के शब्द दा गायन होवेगा। अगे लिखिया है शांत। शांत दा अर्थ हुंदा जस रूप बाणी। जिस विच परमात्मा जी दा जस कीता होवे, परमात्मा दी सिफत वाहिगुरु दी वडियाई होवे, उस बाणी नूं शांत दा नाम दिता जांदा। शांत दे सरलेख हेठ सतगुरु पातशाह जी फरमांदे हन,
एक ओंकार सतगुर प्रसाद।
अकाल पुरख परमात्मा वाहिगुरु एक है। ओंकार समूह जीवन दा प्रकाशक है। सत सच्चा गुर चेतन प्रसाद आनंद स्वरूप है। ऐसे एक ओंकार परमात्मा वाहिगुरु जी दी जिहड़ी प्राप्ति है भाई, ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਸਲੋਕ ਉੱਚਾ ਅਗਮ ਅਪਾਰ ਪ੍ਰਭ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਸਲੋਕ ਉਚਾਰਨ ਕਰਦੇ ਹਨ। ਸਲੋਕ ਜਿਹੜਾ ਸੰਗੀਤ ਦੇ ਨਿਯਮਾਂ ਦੇ ਅਨੁਸਾਰ ਰੂਪ ਦੀਪ ਪਿੰਗਲ ਦੇ ਅੰਦਰ ਇੱਕ ਛੰਦ ਦੀ ਚਾਲ ਦਾ ਨਾਮ ਸਲੋਕ ਮੰਨਿਆ ਹੈ। ਇਹਦਾ ਅੱਖਰੀ ਅਰਥ ਹੁੰਦਾ ਹੈ ਜਿਹੜੇ ਬਚਨਾਂ ਨੂੰ ਪੜ੍ਹ ਕੇ, ਜਿਹੜੇ ਬਚਨਾਂ ਨੂੰ ਸੁਣ ਕਰਕੇ, ਜਿਹੜੇ ਬਚਨਾਂ ਦੀ ਕਮਾਈ ਕਰਕੇ ਸਵੈ ਲੋਕ ਦੀ ਪ੍ਰਾਪਤੀ ਹੋ ਜਾਵੇ ਉਹਨੂੰ ਸਲੋਕ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਲੋਕ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਉੱਚਾ ਅਗਮ ਅਪਾਰ ਪ੍ਰਭ, ਜਿਹੜਾ ਮੇਰਾ ਪ੍ਰਭੂ ਪਰਮਾਤਮਾ ਵਾਹਿਗੁਰੂ ਸਰਬ ਜੀਆਂ ਦਾ ਮਾਲਕ ਹੈ, ਉਹ ਉੱਚਾ ਦਾ ਅਰਥ ਸਭ ਤੋਂ ਮਹਾਨ ਹੈ। ਉਹਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਜਿਵੇਂ ਆਮ ਮਨੁੱਖ ਦੇ ਨਾਲੋਂ ਇੱਕ ਅਮੀਰ ਬੰਦਾ ਉੱਚਾ ਦੁਨੀਆਂ ਵਿੱਚ ਮੰਨ ਲੈਂਦੇ ਨੇ, ਅਮੀਰ ਬੰਦੇ ਤੋਂ ਰਾਜੇ ਨੂੰ ਉੱਚਾ ਮੰਨਿਆ ਜਾਂਦਾ, ਰਾਜਿਆਂ ਤੋਂ ਦੇਵਤੇ ਉੱਚੇ ਮੰਨੇ ਨੇ, ਦੇਵਤਿਆਂ ਤੋਂ ਅਧਿਆਕਸ਼ ਦੇਵਤੇ ਉੱਚੇ ਮੰਨੇ ਜਾਂਦੇ, ਅਤੇ ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਉੱਚਿਆਂ ਤੋਂ ਉੱਚਾ ਹੈ। ਕੋਈ ਉਹਦੇ ਬਰਾਬਰ ਰਾਜਾ ਨਹੀਂ ਹੈ, ਕੋਈ ਦੇਵੀ ਦੇਵਤਾ ਪਰਮਾਤਮਾ ਦੇ ਬਰਾਬਰ ਨਹੀਂ ਹੋ ਸਕਦਾ। ਉੱਚਿਆਂ ਤੋਂ ਉੱਚਾ ਹੈ। ਅਗਮ ਦਾ ਅਰਥ ਮਨ ਦੀ ਜਿਹੜੀ ਗਮਤਾ ਤੋਂ ਪਰੇ ਹੈ। ਅਪਾਰ ਦਾ ਅਰਥ ਪ੍ਰਕਿਰਤੀ ਦੇ ਨਿਯਮਾਂ ਤੋਂ ਵੀ ਪਰੇ ਹੈ ਪਰਮਾਤਮਾ।
ਕਥਨ ਨਾ ਜਾਏ ਅਕਥ।
ਉਹ ਪਰਮੇਸ਼ਰ ਵਾਹਿਗੁਰੂ ਅਕਥ ਸਰੂਪ ਹੈ, ਜਿਸ ਦਾ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਦੋ ਤਰ੍ਹਾਂ ਦੇ ਨਾਲ ਕਥਾ ਹੁੰਦੀ ਹੈ, ਇੱਕ ਸ਼ਕਤੀ ਬਿਰਤੀ, ਇੱਕ ਲੱਖਣਾ ਬਿਰਤੀ ਹੁੰਦੀ। ਸ਼ਕਤੀ ਬਿਰਤੀ ਆਪਣੀ ਤਾਕਤ, ਆਪਣੀ ਜਿੰਨੀ ਵੀ ਸਮਰੱਥਾ ਹੈ, ਉਹਦੇ ਨਾਲ ਪਰਮਾਤਮਾ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ। ਤੇ ਲੱਖਣ ਕਰਕੇ ਪਰਮਾਤਮਾ ਦੇ ਸਰੂਪ ਦੇ, ਇਸ ਤਰ੍ਹਾਂ ਉਹਦੇ ਸਰੂਪ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਅਕਥ ਦਾ ਅਰਥ ਕਥਨ ਤੋਂ ਰਹਿਤ ਪਰਮਾਤਮਾ ਵਾਹਿਗੁਰੂ ਨੂੰ ਸ਼ਕਤੀ ਬਿਰਤੀ ਦੇ ਦੁਆਰਾ ਕਥਨ ਨਹੀਂ ਕੀਤਾ ਜਾ ਸਕਦਾ।
ਨਾਨਕ ਪ੍ਰਭ ਸਰਨਾਗਤੀ।
ਐਸੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਪ੍ਰਭੂ ਵਿਆਪਕ ਸਰੂਪ ਦੀ ਸ਼ਰਨਾਗਤੀ ਸ਼ਰਨ ਵਿੱਚ ਆ ਕਰਕੇ ਅਸੀਂ ਪ੍ਰਾਪਤ ਹੋਏ ਹਾਂ।
ਆਖਣ ਕਉ ਸਮਰੱਥ।
ਜਿਹੜਾ ਸਰਬ ਜੀਆਂ ਦੀ ਮਾਤ ਲੋਕ ਪਰਲੋਕ ਦੋਨਾਂ ਲੋਕਾਂ ਦੇ ਅੰਦਰ ਪਤ ਇੱਜਤ ਰੱਖਣ ਦੀ ਸਮਰੱਥਾ ਰੱਖਦਾ ਹੈ, ਜਿਸ ਦੇ ਅੰਦਰ ਤਾਕਤ ਹੈ, ਪਰਮਾਤਮਾ ਦੇ ਕੋਲ ਇਹ ਸ਼ਕਤੀ ਹੈ ਕਿ ਜਿਹੜਾ ਵੀ ਸ਼ਰਨ ਆ ਕੇ ਪੈ ਜਾਂਦਾ ਦੋਨਾਂ ਲੋਕਾਂ ਵਿੱਚ ਉਹਨਾਂ ਦੀ ਰਾਖੀ ਕਰਦਾ।
ਸ਼ੰਤ ਜੋ ਜਾਣੋ ਤਿਓ ਰਾਖ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਾਂਤ ਕਹੀਏ ਜਸ ਰੂਪ ਬਾਣੀ ਉਚਾਰਦੇ ਨੇ, ਜਿਉਂ ਜਾਣੋ ਤਿਉਂ ਰਾਖ ਬੇਨਤੀ ਕਰੀਏ ਪਰਮਾਤਮਾ ਦੇ ਚਰਨਾਂ ਵਿੱਚ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਜਿਸ ਤਰ੍ਹਾਂ ਤੁਸੀਂ ਜਾਣੋ ਜਾਣਦੇ ਹੋ ਸਾਡੇ ਬਾਰੇ ਕਿ ਕਿੰਨੇ ਕੋ ਪਾਪ ਕੀਤੇ, ਕਿੰਨੇ ਕੋ ਪੁੰਨ ਕੀਤੇ, ਪਰਮਾਤਮਾ ਇੱਕ ਇੱਕ ਪਾਪ ਤੇ ਪੁੰਨ ਕਰਮ ਨੂੰ ਜਾਣਦਾ ਹੈ। ਮਹਾਰਾਜ, ਜਿਸ ਤਰ੍ਹਾਂ ਦੇ ਸਾਨੂੰ ਤੁਸੀਂ ਜਾਣਦੇ ਹੋ ਤਿਉਂ ਰਾਖ ਉਸੇ ਤਰ੍ਹਾਂ ਸਾਨੂੰ ਰੱਖ ਲੈਣਾ ਕਰੋ।
ਹਰ ਪ੍ਰਭ ਤੇਰਿਆ।
ਹੇ ਹਰਿਆਂ ਕਰਨ ਵਾਲੇ ਹਰੀ ਪ੍ਰਭੂ ਵਿਆਪਕ ਸਰੂਪ ਪਰਮਾਤਮਾ, ਅਸੀਂ ਤੇਰੇ ਸੇਵਕ ਹਾਂ, ਆਪ ਜੀ ਦੇ ਮੁਰੀਦ ਸੇਵਕ ਹਾਂ, ਸਿੱਖ ਹਾਂ।
ਕੀਤੇ ਗਣੋ ਅਸੰਖ।
ਮੈਂ ਕਿੰਨੀ ਕੋ ਗਣੋ ਗਿਣਤੀ ਕਰਕੇ ਦੱਸਣੀ ਕਰਾਂ, ਅਸੰਖ ਦਾ ਅਰਥ ਅਣਗਿਣਤ।
ਅਵਗਣ ਮੇਰੇ ਆ।
ਮੇਰੇ ਜ਼ਿੰਦਗੀ ਵਿੱਚ ਜਿਹੜੇ ਔਗਣ ਹਨ ਇਹ ਅਣਗਿਣਤ ਨੇ, ਗਿਣਤੀ ਨਹੀਂ ਹੋ ਸਕਦੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ। ਸਾਰੇ ਜਿਹੜਾ ਜੀਵਨ ਹੈ, ਜ਼ਿੰਦਗੀ ਔਗਣਾਂ ਦੀ ਭਰੀ ਹੋਈ ਹੈ।
ਅਸੰਖ ਅਵਗਣ ਖਤੇ ਫੇਰੇ।
ਜਿਹੜੇ ਅਸੰਖ ਗਿਣਤੀ ਤੋਂ ਰਹਿਤ ਅਵਗਣ ਅਸੀਂ ਪਿਛਲੇ ਜਨਮਾਂ ਵਿੱਚ ਵੀ ਕੀਤੇ ਨੇ, ਤੇ ਇਸ ਲਈ ਖਤੇ ਦਾ ਅਰਥ ਵੀ ਅਵਗਣ ਹੁੰਦਾ, ਤੇ ਜਿਹੜੇ ਔਗਣ ਅੱਜ ਵੀ ਕਰੀ ਜਾਂਦੇ ਹਾਂ ਇਹ ਪਿਛਲੇ ਜਨਮਾਂ ਦੇ ਜਿਹੜੇ ਕੀਤੇ ਔਗਣ ਸੀ ਉਹਨਾਂ ਨੇ ਆ ਜਨਮ ਦੇ ਫੇਰੇ ਦਵਾ ਦਿੱਤੇ ਨੇ। ਜਿਹੜੇ ਅੱਜ ਅਸੀਂ ਖਤੇ ਔਗਣ ਕਰਦੇ ਇਹਦੇ ਨਾਲ ਅੱਗੇ 84 ਲੱਖ ਜੂਨਾਂ ਦੇ ਫੇਰੇ ਚੱਕਰ ਤਿਆਰ ਹੋ ਜਾਣੇ।
ਨਿਤ ਪ੍ਰਤ ਸਦ ਭੁੱਲੀਆ।
ਅਸੀਂ ਨਿਤਾ ਪ੍ਰਤੀ ਹਮੇਸ਼ਾ ਰੋਜ਼ਾਨਾ ਹੀ ਭੁੱਲੀਆ ਭੁੱਲੇ ਪਏ ਹਾਂ, ਤੇਰੇ ਨਾਮ ਦੇ ਨਾਲੋਂ ਟੁੱਟੇ ਹੋਏ ਹਾਂ, ਆਪਣੇ ਸਰੂਪ ਦੀ ਲਖਤਾ ਦੇ ਵੱਲੋਂ ਭੁੱਲੇ ਹੋਏ ਹਾਂ।
ਮੋਹ ਮਗਨ ਵਿਗਰਾਲ ਮਾਇਆ।
ਇਹ ਜਿਹੜੀ ਮਾਇਆ ਦਾ ਮੋਹ ਹੈ, ਇਸ ਮਾਇਆ ਮੋਹਣੀ ਨੇ ਸਾਨੂੰ ਇੰਨਾ ਮਗਨ ਮਸਤ ਕਰ ਲਿਆ ਆਪਣੇ ਵਿੱਚ ਕਿ ਸਾਡਾ ਰੂਪ ਹੀ ਬਕਰਾਲ ਬੜਾ ਭਿਆਨਕ ਬਣਾ ਕੇ ਰੱਖ ਦਿੱਤਾ ਹੈ।
ਕਉ ਪ੍ਰਸਾਦੇ ਕੁਲੀਆ।
ਹੇ ਅਕਾਲ ਪੁਰਖ ਪਰਮਾਤਮਾ ਜੀ, ਜਦੋਂ ਤਉ ਪ੍ਰਸਾਦੀ ਤੁਹਾਡੀ ਕਿਰਪਾ ਹੋ ਜਾਵੇ ਫੇਰ ਅਸੀਂ ਇਹ ਮੋਹ ਮਗਨ ਤੋਂ, ਜਿਹੜੀ ਮਾਇਆ ਦੇ ਮੋਹ ਤੋਂ ਘੂਲੀਏ ਕਈ ਛੁੱਟਣਾ ਕਰਾਂਗੇ, ਨਿਰਲੇਪ ਹੋਵਾਂਗੇ।
ਲੋਕ ਕਰਤ ਬਿਕਾਰ ਬਿਖੜੇ।
ਜਿਹੜੇ ਬਿਖੜੇ ਬੜੇ ਹੀ ਐਸੇ ਡਰਾਉਣੇ ਭਿਆਨਕ ਬਕਾਰ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਤੇਰੇ ਕੋਲੋਂ ਲੁਕ ਲੁਕ ਕੇ ਬਕਾਰ ਕਰਦੇ ਹਾਂ ਕਿ ਪਰਮਾਤਮਾ ਕਿਹੜਾ ਦੇਖਦਾ ਪਿਆ ਬੰਦਾ ਕਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਬਕਾਰਾਂ ਨੂੰ ਕਰਦਾ ਜ਼ਿੰਦਗੀ ਵਿੱਚ।
ਪ੍ਰਭ ਨੇਰਹੂ ਤੇ ਨੇਰਿਆ।
ਹੇ ਪ੍ਰਭੂ ਪਰਮਾਤਮਾ ਜੀ, ਤੁਸੀਂ ਨੇੜੇ ਤੋਂ ਨੇੜੇ ਹੋ ਕਰਕੇ ਵੇਖਦੇ ਹੋ, ਬੰਦੇ ਦੇ ਨੇਤਰ ਵੀ ਦੂਰ ਨੇ, ਮਨ ਵੀ ਦੂਰ ਹੋ ਸਕਦਾ, ਉਹ ਪਰਮਾਤਮਾ ਤੇ ਮਨ ਦੇ ਅੰਦਰ ਵੀ ਵਿਆਪਕ ਫੁਰਨਾ ਪੈਦਾ ਕਰਨ ਵਾਲਾ ਮਨ ਤੋਂ ਵੀ ਨੇੜੇ ਹੈ। ਨੇਤਰ ਜਿਹੜੇ ਦੇਖਦੇ ਨੇ ਉਹਨਾਂ ਵਿੱਚ ਜੋਤ ਪਰਮਾਤਮਾ ਦੀ ਵਰਤ ਰਹੀ ਨੇਤਰਾਂ ਤੋਂ ਵੀ ਨੇੜੇ ਹੈ। ਹੱਥ ਤੇ ਪੈਰਾਂ ਨਾਲ ਬੁਰੇ ਕੰਮ ਕਰਦਾ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪਰਮਾਤਮਾ। ਪਰਮੇਸ਼ਰ ਵਾਹਿਗੁਰੂ ਨੇੜੇ ਤੋਂ ਨੇੜੇ ਆਪ ਜੀ ਕਹੇ ਜਾਂਦੇ ਹੋ।
ਬਿਨਵੰਤ ਨਾਨਕ ਦਇਆ ਧਾਰ ਹੋ।
ਬਿਨਵੰਤ ਬੇਨਤੀ ਪੂਰਵਕ ਆਪ ਜੀ ਦੇ ਚਰਨਾਂ ਵਿੱਚ ਅਰਜੋਈ ਕਰਦੇ ਅਰਦਾਸ ਕਰਦੇ ਹਾਂ कि साढ़े उते दया दे घर विच आ करके दया करो, तरस करो, मेहर करो।
काड़ भवजल फेरिया,
ये संसार समुंदर दे जेड़े फेरे पए होए ने जम्मण मरण दे, इन्हां विचों सानू कढ़ लैणा करो आप जी।
सलोक निरत न पवै असंख गुण।
श्री गुरु अर्जन देव साहिब महाराज जी दूसरे श्लोक दे अंदर बख्शिश करदे ने, निरत न पवै असंख गुण। आप जी दे जेड़े गुण हन असंख गिणती तो रहत हन। परमात्मा जी तुहाडे गुणा दा कदे भी साडे कोलों निरत निरना नहीं पैंदा है, निरना हो ही नहीं सकता परमात्मा जी आप जी दे असंख गुणा दा।
ऊचा प्रभु का नाउ,
हे प्रभु परमात्मा जी आप जी दा जिहड़ा नाउ नाम है ए सारियां तो उच्चा महान है, सरोमणी है।
नानक की बेनंतिया,
साडी दासां दी आप जी दे चरणा कमलां विच बेनंतिया, बेनती है, अरजोई है, बिनय है।
मिला न थावे
असी ते थां जिहड़ा है सरूप रूपी थां दे वलों नथावे होए फिरदे हां, सरूप रूपी थां दी सानू प्राप्ति नहीं हो रही। किरपा कर दिओ सरूप रूपी थां सानू मिल जावे, उस दी प्राप्ति कर लईए।
शांत दूसर नाही ठाऊ,
शांत जेड़ी जस रूप बाणी उचार दे ने, दूजा कोई भी ठां कहिए टिकाणा नहीं, कोई स्थान नहीं है साडे ताई।
का पह जाईया,
आप जी नू छड के का पह दा अर्थ है कीदे पास कीदे कोल जाना करिए, ना कोई देवी ना कोई देवता ना पीर ना कोई पैगंबर ना औलिया ते ना कोई अवतार है, आप जी दे बराबर दूसरा कोई नहीं हो सकता, तुहानू छड के कीदे कोल जाना करिए।
आठ पहर कर जोड़,
अठे पहर अपने दोवें हथां नू जोड़ करके, दो हथ केड़े ने, एक मन रूपी हथ है दूजा बुद्धि रूप हथ, दोवां नू जोड़ करके।
सो प्रभु धियाईया,
उस प्रभु परमात्मा वाहिगुरु जी नू धियाईया धियाउणा करदे हां, ते तुसी भी सिखो त्योना करो।
ध्याए सो प्रभु सदा अपना,
जेड़ा हमेशा वास्ते प्रभु परमात्मा अपना तेरा आत्मा रूप करके मौजूद है तेरे शरीर दे अंदर, ओनू सदा ध्याया कर, चेते करया कर।
मन है चिंदिया पाईया,
फिर जेड़ा भी मन दे अंदर तू चिंतन करेगा, मन दी इच्छा करेगा, मन इशत फला नू धर्म अर्थ काम ते मोख नू पा लवेगा।
राजमान मोह विकार दूजा,
एक ता अपने अंदरों जेड़ा मान है अपने रूप दा, अपने गुणा दा, अपनी जाति दा, अपने बल दा, ए छड दे। दूसरा जेड़ा शरीरां दा मोह पिया होया ए त्याग दे। तीसरा जेड़ा बकार तेरे अंदर हावी हन इन्हां दा त्याग कर। चौथे नंबर ते दूजा दा अर्थ जेड़ी दुविधा वाली दवैत है, ए चार चीजां दा सतगुरु कहंदे त्याग कर दे, छड दे।
एक सो लिव लाईया,
फिर एक परमात्मा वाहिगुरु दे नाल अपनी जड़ी लिव सुरत है ओनू लाउणा कर।
अरप मन तन प्रभु आगा,
अपना जेड़ा मन है ते संकल्पां बकल्पां दी पंड ए भी प्रभु दे अगे अर्पित कर दे, ते तन जेड़ा गंदगी की तोमड़ी गंदगी दी कोठड़ी है ए भी प्रभु परमात्मा नू समर्पित कर दे, भेटा कर दे।
आप सगल मिटाईया,
ते अपना जेड़ा आपा भाव है सारा जिन्ना भी तू हंकार करदा पिया सारा मेट दे, दूर कर देना कर।
बिनवंत नानक धार कृपा,
बिनवंत बेनती पूर्वक सतगुरु पातशाह जी बचन उचारण कर दे ने, साड़ी बेनती है हे अकाल पुरख परमात्मा जी साडे ते ऐसी कृपा धारण कहिए करनी करो, बख्शिश कर दियो।
साच नाम समाईया,
ए इको एक आप जी दा जिहड़ा सच्चा नाम है तेरी प्राप्ति करवाउण वाला, ओदे अंदर सुरत करके समा जाइए, लीन हो जाइए।
सलोक ਰੇ ਮਨ ਤਾ ਕੋ ਧਿਆਈਐ।
ਤੀਸਰਾ ਜਿਹੜਾ ਸਲੋਕ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ, ਰੇ ਮਨ ਹੇ ਮੇਰੇ ਪਿਆਰੇ ਮਨ ਤਾਂ ਕੋ ਧਿਆਈਐ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸਦਾ ਧਿਆਇਆ ਕਰ, ਚੇਤੇ ਕਰਿਆ ਕਰ।
ਸਭ ਵਿਦ ਜਾ ਕੈ ਹਾਥ,
ਜਿੰਨੀਆਂ ਵੀ ਦੁਨੀਆਂ ਦੀਆਂ ਪੈਦਾ ਕਰਨ ਦੀਆਂ, ਦੁਨੀਆਂ ਦੀ ਪਾਲਣਾ ਦੀਆਂ, ਦੁਨੀਆਂ ਦੀ ਲੈਤਾ ਕਰਨ ਦੀਆਂ ਸਾਰੀਆਂ ਜਿੰਨੀਆਂ ਵਿਧੀਆਂ ਨੇ, ਜਿੰਨੇ ਢੰਗ ਨੇ, ਜਿੰਨੇ ਤਰੀਕੇ ਨੇ, ਇਹ ਸਾਰੇ ਜਿਸ ਪਰਮਾਤਮਾ ਦੇ ਹੱਥ ਵਸ ਨੇ। ਜੇ ਚਾਹੇ ਤਾਂ ਮੁਰਦੇ ਵਿੱਚ ਜਾਨ ਪਾ ਕੇ ਖੜਿਆ ਕਰ ਸਕਦਾ, ਜੇ ਚਾਹੇ ਤੇ ਖੜੇ ਦੇ ਵਿੱਚੋਂ ਚੇਤਨ ਸੱਤਾ ਕੱਢ ਕੇ ਮੁਰਦਾ ਬਣਾ ਸਕਦਾ, ਚਾਹੇ ਤਾਂ ਦੁਨੀਆਂ ਨੂੰ ਪਾਣੀ ਵਿੱਚ ਡੋਬ ਕੇ ਖਤਮ ਕਰ ਸਕਦਾ, ਜੇ ਚਾਹੇ ਤਾਂ ਪਾਣੀ ਵਿੱਚੋਂ ਧਰਤੀ ਨੂੰ ਦੁਬਾਰੇ ਪੈਦਾ ਕਰ ਸਕਦਾ। ਇਹ ਸਾਰੇ ਜਿੰਨੀਆਂ ਵੀ ਵਿਧੀਆਂ ਢੰਗ ਤਰੀਕੇ ਜਿਸ ਪਰਮਾਤਮਾ ਦੇ ਹੱਥ ਵਸ ਨੇ, ਹੇ ਮਨਾ ਉਹਨੂੰ ਸਦਾ ਧਿਆਇਆ ਕਰ।
ਰਾਮ ਨਾਮ ਧਨ ਸੰਚੀਐ,
ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਜਿਹੜਾ ਧਨ ਹੈ ਉਹਨੂੰ ਸਾਂਚੀਐ ਇਕੱਠਾ ਕਰ ਜ਼ਿੰਦਗੀ ਵਿੱਚ।
ਨਾਨਕ ਨਿਭੈ ਸਾਥ,
ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਸਤਿਗੁਰੂ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਜਪਿਆ ਹੋਇਆ ਇਹ ਜ਼ਿੰਦਗੀ ਦੇ ਵਿੱਚ ਨਾਲ ਨਿਭਣਾ ਕਰੇਗਾ ਅੰਤਲੇ ਸਮੇਂ ਵੀ।
ਸੰਤ ਸਾਥੀ ਅੜਾ ਪ੍ਰਭ ਏਕ,
ਜਸ ਰੂਪ ਬਾਣੀ ਸਤਿਗੁਰੂ ਉਚਾਰਨ ਕਰਦੇ ਨੇ, ਇੱਕੋ ਇੱਕ ਜਿਹੜਾ ਪ੍ਰਭੂ ਵਿਆਪਕ ਪਰਮਾਤਮਾ ਉਹ ਸਾਰੇ ਜੀਵਾਂ ਦਾ ਸਾਥੀ ਹੈ, ਸਾਰਿਆਂ ਦਾ ਮਿੱਤਰ ਹੈ।
ਦੂਸਰ ਨਾਹੇ ਕੋਈ,
ਪਰਮਾਤਮਾ ਜੀ ਤੋਂ ਬਿਨਾ ਦੂਸਰਾ ਕੋਈ ਵੀ ਜੀਵ ਦਾ ਸਾਥੀ ਨਹੀਂ ਬਣਿਆ ਨਾ ਕੋਈ ਬਣੇਗਾ।
ਥਾਨ ਥਨੰਤਰ ਆਪ,
ਜਿੰਨੇ ਵੀ ਥਾਂ ਕਹੀਏ ਸਥਾਨ ਬਣੇ ਹੋਏ ਨੇ, ਉਹਨਾਂ ਸਥਾਨਾਂ ਦੇ ਥਨੰਤਰ ਕਹੀਏ ਅੰਦਰ ਪਰਮਾਤਮਾ ਵਾਹਿਗੁਰੂ ਆਪ ਹੀ ਮੌਜੂਦ ਹੈ।
ਜਲ ਥਲ ਪੂਰ ਸੋਏ,
ਜਲ ਪਾਣੀਆਂ ਦੇ ਵਿੱਚ ਵੀ ਪੂਰ ਭਰਿਆ ਹੋਇਆ ਹੈ ਸੋਏ ਉਹ ਪਰਮਾਤਮਾ, ਤੇ ਥਲ ਜਿਹੜੇ ਮਾਰੂ ਥਲ ਦੇ ਖੁਸ਼ਕ ਇਲਾਕੇ ਜਿੱਥੇ ਪਾਣੀ ਲੱਭਿਆਂ ਤੋਂ ਨਹੀਂ ਮਿਲਦਾ ਉੱਥੇ ਵੀ ਪਰਮਾਤਮਾ ਦੀ ਜੋਤ ਮੌਜੂਦ ਹੈ।
ਜਲ ਥਲ ਮਹੀਅਲ ਪੂਰ ਰਹਿਆ,
ਜਲਾਂ ਪਾਣੀਆਂ ਵਿੱਚ ਥਲ ਖੁਸ਼ਕ ਇਲਾਕਿਆਂ ਵਿੱਚ ਮਹੀ ਧਰਤੀ ਤੇ ਅਲ ਆਕਾਸ਼ ਦੇ ਵਿੱਚ ਪਰਿਪੂਰਨ ਹੈ। ਇਸੇ ਤਰ੍ਹਾਂ ਜਲ ਦੀ ਨਿਆਈ ਜਿਹੜੇ ਪ੍ਰੇਮੀ ਹਨ ਗੁਰੂ ਦੇ ਪਿਆਰੇ ਉਹਨਾਂ ਦੇ ਅੰਦਰ ਵੀ ਪਰਿਪੂਰਨ ਹੈ। ਥਲ ਜਿਹੜੇ ਖੁਸ਼ਕ ਲੋਕ ਜਿਨ੍ਹਾਂ ਨੂੰ ਨਿਸ਼ਰਧਕ ਕਿਹਾ ਜਾਂਦਾ, ਜਿਨ੍ਹਾਂ ਦੀ ਸ਼ਰਧਾ ਨਹੀਂ ਬਣਦੀ, ਜਿਨ੍ਹਾਂ ਅੰਦਰ ਪ੍ਰੇਮ ਨਹੀਂ ਪਰਮਾਤਮਾ ਜੀ ਦਾ ਜੋਤ, ਉਹਨਾਂ ਵਿੱਚ ਵੀ ਪਰਮਾਤਮਾ ਦੀ ਵਰਤਦੀ ਹੈ। ਮਹੀ ਜਿਹੜੀ ਸਾਡੀ ਬੁੱਧੀ ਰੂਪ ਧਰਤੀ ਹੈ, ਹਰ ਕਿਸੇ ਦੀ ਬੁੱਧੀ ਦੇ ਅੰਦਰ ਵੀ ਪਰਮਾਤਮਾ ਮੌਜੂਦ ਹੈ। ਅਲ ਨਾਮ ਹੁੰਦਾ ਆਕਾਸ਼ ਦਾ, ਆਕਾਸ਼ ਦੀ ਨਿਆਈ ਜਿਹੜਾ ਸਾਡਾ ਦਸਵਾਂ ਦੁਆਰ ਹੈ, ਕਿਉਂਕਿ ਜੋਗੀ ਲੋਕ ਉੱਥੇ ਆਪਣਾ ਧਿਆਨ ਟਿਕਾਉਂਦੇ ਨੇ, ਦਸਵਾਂ ਦੁਆਰ ਵਿੱਚ ਅੰਗੁਸ਼ਟ ਪ੍ਰਮਾਣ ਕਰਕੇ ਪਰਮਾਤਮਾ ਨੂੰ ਮੰਨਦੇ ਨੇ। ਇਸ ਲਈ ਉੱਥੇ ਆਕਾਸ਼ ਵਿੱਚ ਵੀ ਮਹੀ ਬੁੱਧੀ ਰੂਪ ਧਰਤੀ ਵਿੱਚ ਥਲ ਖੁਸ਼ਕ ਜਿਹੜੇ ਸ਼ਰਧਾ ਤੋਂ ਪ੍ਰੇਮ ਤੋਂ ਹੀਣੇ ਉਹਨਾਂ ਅੰਦਰ ਵੀ, ਪਾਣੀ ਦੀ ਨਿਆਈ ਪ੍ਰੇਮੀਆਂ ਦੇ ਅੰਦਰ ਵੀ ਮਿਲਿਆ ਹੋਇਆ ਪਰਮਾਤਮਾ।
ਸਰਬ ਦਾਤਾ ਪ੍ਰਭ ਧਣੀ,
ਸਰਬ ਸਾਰਿਆਂ ਜੀਆਂ ਨੂੰ ਦਾਤਾਂ ਦੇਣ ਵਾਲਾ ਸ਼੍ਰੋਮਣੀ ਦਾਤਾ ਹੈ, ਤੇ ਸਾਰਿਆਂ ਦਾ ਉਹ ਪਰਮਾਤਮਾ ਧਨੀ ਮਾਲਕ ਕਿਹਾ ਜਾਂਦਾ।
ਗੋਪਾਲ ਗੋਬਿੰਦ ਅੰਤ ਨਾਹੀ,
ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਗੋ ਬੇਦਾਂ ਕਰਕੇ ਬਿੰਦ ਜਾਣਨੇ ਯੋਗ ਪਰਮਾਤਮਾ ਦਾ ਕਦੇ ਅੰਤ ਨਹੀਂ ਪਾਇਆ ਜਾਂਦਾ।
ਬੇਅੰਤ ਗੁਣ ਤਾਂ ਕੀ ਕਿਆ ਗਣੀ,
ਉਸ ਵਾਹਿਗੁਰੂ ਜੀ ਦੇ ਜਿਹੜੇ ਗੁਣ ਬੇਅੰਤ ਹਨ, ਅੰਤ ਤੋਂ ਰਹਿਤ ਨੇ, ਗਿਣੇ ਨਹੀਂ ਜਾ ਸਕਦੇ, ਉਹਦੇ ਗੁਣਾਂ ਨੂੰ ਕਿਆ ਗਣੀ, ਕਿਵੇਂ ਗਿਣਨਾ ਕਰਾਂ, ਨਹੀਂ ਗਿਣੇ ਜਾ ਸਕਦੇ ਹਨ।
ਭਾਜ ਸਰਨ ਸੁਆਮੀ ਸੁਖ ਹੈ ਗਾਮੀ,
ਐਸਾ ਜਿਹੜਾ ਪ੍ਰਭੂ ਪਰਮਾਤਮਾ ਸੁਆਮੀ ਸਰਬ ਜੀਆਂ ਦਾ ਮਾਲਕ ਹੈ, ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਕਰਕੇ ਭਾਜ ਉਹਦਾ ਭਜਨ ਕਰਿਆ ਕਰ, ਉਹਨੂੰ ਚੇਤੇ ਕਰਿਆ ਕਰ। ਜਿਹੜਾ ਪਰਮਾਤਮਾ ਤੈਨੂੰ ਸੁੱਖਾਂ ਦੇ ਅੰਦਰ ਗਾਮੀ ਗਮਨ ਕਰਵਾਉਣ ਵਾਲਾ ਜ਼ਿੰਦਗੀ ਦੇ ਤਮਾਮ ਸੁੱਖ ਤੈਨੂੰ ਦੇ ਦੇਵੇਗਾ।
ਇਸ ਬਿਨਾ ਅਨ ਨਾਹੀ ਕੋਈ,
ਇਸ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾ ਅਨ ਦੂਸਰਾ ਕੋਈ ਵੀ ਨਹੀਂ, ਨਾ ਮਾਤ ਲੋਕ ਨਾ ਪਰਲੋਕ ਵਿੱਚ।
ਬਿਨਵੰਤ ਨਾਨਕ ਦਇਆ ਧਾਰਹੁ,
ਬਿਨਵੰਤ ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਨੇ, ਸਾਡੇ ਤੇ ਮਹਾਰਾਜ ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ।
ਇਸ ਪਰਾਪਤ ਨਾਮ ਹੋਏ,
ਇਸ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਸ਼੍ਰੋਮਣੀ ਨਾਮ ਹੈ ਉਹ ਸਾਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੋ ਜਾਵੇ ਜਪਣ ਵਾਸਤੇ।
ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਚੌਥਾ ਸਲੋਕ ਅੱਗੇ ਉਚਾਰਨ ਕਰਦੇ ਨੇ, ਚਿੱਤ ਜੇ ਚਿਤਵਿਆ, ਜਿਹੜਾ ਚਿੱਤ ਦੇ ਅੰਦਰ ਚਿਤਵਿਆ ਸੀ, ਚੇਤੇ ਕੀਤਾ ਸੀ, ਜਿਹੜਾ ਸੰਕਲਪ ਬਣਿਆ ਸੀ, ਯਾਦ ਕੀਤਾ ਸੀ, ਸੋ ਮੈਂ ਪਾਇਆ, ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪਾ ਲਿਆ ਹੈ। ਕੀ ਪਾਇਆ ਹੈ ਅੱਗੇ ਉਚਾਰਨ ਕਰਦੇ ਹਨ,
ਨਾਨਕ ਨਾਮ ਧਿਆਏ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਇੱਕ ਜਿਹੜਾ ਸੱਚਾ ਨਾਮ ਸੀ ਉਹ ਅਸੀਂ ਚਿੱਤ ਵਿੱਚ ਚਿਤਵਦੇ ਸੀ ਵੀ ਸਾਨੂੰ ਵੀ ਨਾਮ ਦੀ ਦਾਤ ਮਿਲ ਜਾਵੇ, ਨਾਮ ਹਿਰਦੇ ਵਿੱਚ ਆ ਕੇ ਵਸ ਜਾਵੇ। ਉਹ ਅੱਜ ਕਿਰਪਾ ਕਰ ਦਿੱਤੀ ਪਰਮਾਤਮਾ ਨੇ, ਉਸ ਨਾਮ ਨੂੰ ਧਿਆਤਾ ਧਿਆਨ ਧੇ ਗਿਆਤਾ ਗਿਆਨ ਗੇ ਪਰਮਾਤਾ ਪਰਮਾਨ ਪਰਮੇ ਦੇ ਦੁਆਰਾ ਤ੍ਰਿਕੁਟੀ ਨੂੰ ਬਿਨ ਕਰਕੇ ਧਿਆਏ ਧਿਆਉਣਾ ਕੀਤਾ ਹੈ।
ਸੁਖ ਸਵਾਇਆ,
ਸਰਬ ਤਰ੍ਹਾਂ ਦੇ ਜਿੰਨੇ ਵੀ ਤਮਾਮ ਸੁੱਖ ਨੇ ਸਭ ਤਰ੍ਹਾਂ ਦੇ ਸੁੱਖ ਸਾਨੂੰ ਪ੍ਰਾਪਤ ਹੋ ਗਏ ਹਨ।
ਸੰਤੋ ਆਪ ਮਨ ਛੂਟ ਗਿਆ,
ਸਤਿਗੁਰੂ ਜੀ ਜਸ ਰੂਪ ਬਾਣੀ ਸ਼ਾਂਤ ਸਰਲੇਖ ਦੇ ਹੇਠ ਉਚਾਰਨ ਕਰਦੇ ਨੇ, ਆਪ ਮਨ ਛੂਟ ਗਿਆ। ਹੁਣ ਜਿਹੜਾ ਸਾਡਾ ਮਨ ਸੀ ਇਹ ਬੰਧਨਾਂ ਦੇ ਵੱਲੋਂ, ਛੇ ਤਰ੍ਹਾਂ ਦੇ ਬੰਧਨ ਹੁੰਦੇ, ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਤੇ ਮਰਨ, ਇਹ ਛੇ ਤਰ੍ਹਾਂ ਦੇ ਬੰਧਨਾਂ ਵੱਲੋਂ ਮਨ ਛੁੱਟ ਗਿਆ, ਆਜ਼ਾਦ ਹੋ ਗਿਆ।
ਸਾਧੂ ਸੰਗ ਮਿਲੇ,
ਮਨ ਛੁੱਟਿਆ ਕਿਵੇਂ, ਜਦੋਂ ਪੂਰਨ ਸਾਧੂ ਦਾ ਮਿਲਾਪ ਹੋ ਗਿਆ, ਪੂਰਨ ਸਤਿਗੁਰੂ ਪਿਤਾ ਗੁਰੂ ਰਾਮਦਾਸ ਜੀ ਮਿਲ ਗਏ ਹਨ।
ਗੁਰਮੁਖ ਨਾਮ ਲਿਆ,
ਮੁਖੀ ਗੁਰਾਂ ਦੇ ਰਸਨਾ ਤੋਂ ਸੁਣ ਕਰਕੇ ਗੁਰਮੁਖਾਂ ਦੇ ਨਾਲ ਮਿਲ ਕੇ ਜਦੋਂ ਪਰਮਾਤਮਾ ਦਾ ਨਾਮ ਲੈਣਾ ਕੀਤਾ, ਜਪਣਾ ਕੀਤਾ,
ਜੋਤੀ ਜੋਤ ਰਲੇ।
ਜੋਤੀ ਦਾ ਅਰਥ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਇਹਨੂੰ ਕਹਿੰਦੇ ਪਰਮਾਤਮਾ ਦੀ ਜੋਤ ਨੂੰ ਸਵਯੰ ਜੋਤ, ਤੇ ਜਿਹੜੀ ਜੋਤ ਜੀਵਾਂ ਦੇ ਅੰਦਰ ਵਰਤਦੀ, ਹਰ ਕਿਸੇ ਬੰਦੇ ਅੰਦਰ ਵੱਖੋ ਵੱਖਰੀ ਜੋਤ ਜਿਹੜੀ ਕੰਮ ਕਰਦੀ ਇਹਨੂੰ ਪ੍ਰਤਕ ਜੋਤ ਕਹਿੰਦੇ ਨੇ। ਸਾਡੀ ਜੀਵਾਂ ਦੀ ਜਿਹੜੀ ਪ੍ਰਤਕ ਜੋਤ ਸੀ ਇਹ ਜੋਤੀ ਸਵਯੰ ਸਰੂਪ ਦੇ ਅੰਦਰ ਜਾ ਕਰਕੇ ਮਿਲ ਗਈ ਹੈ, ਸਾਡੀ ਏਕਤਾ ਬਣ ਗਈ ਪਰਮਾਤਮਾ ਦੇ ਨਾਲ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ,
ਜਦੋਂ ਹਰੀ ਪਰਮਾਤਮਾ ਜੀ ਦੇ ਨਾਮ ਨੂੰ ਸਿਮਰਨਾ ਕੀਤਾ, ਚੇਤੇ ਕੀਤਾ, ਯਾਦ ਕੀਤਾ ਹੈ, ਉਹਦੇ ਸਦਕਾ ਕਿਲ ਬਿਖ ਜਿਹੜੇ ਚਾਰ ਬੱਜਰ ਪਾਪ ਸੀ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਚਾਰੇ ਜਿਹੜੇ ਬੱਜਰ ਪਾਪ ਉਹ ਵੀ ਕੱਟੇ ਗਏ ਨੇ, ਮਿਟ ਗਏ ਹਨ।
ਬੁਝੀ ਤਪਤ ਅਗਾਨਿਆ,
ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ ਉਹ ਵੀ ਬੁਝ ਜਾਣਾ ਕੀਤੀ, ਤੇ ਇਸ ਲਈ ਅੰਦਰੋਂ ਬਿਲਕੁਲ ਸ਼ਾਂਤੀ ਬਣ ਗਈ। ਅਗਾਨਿਆ ਦਾ ਅਰਥ ਤ੍ਰਿਪਤੀ ਹੋ ਗਈ ਹੈ। ਜਦੋਂ ਪ੍ਰਸ਼ਾਦਾ ਛੱਕ ਕੇ ਬੰਦਾ ਕਹਿੰਦਾ ਜੀ ਬਿਲਕੁਲ ਹੁਣ ਭੁੱਖ ਮਿਟ ਗਈ, ਮੈਂ ਤ੍ਰਿਪਤ ਹੋ ਗਿਆ, ਇਉਂ ਤ੍ਰਿਸ਼ਨਾ ਦੀ ਅੱਗ ਨਾਮ ਜਪਣ ਕਰਕੇ ਬੁਝ ਗਈ ਹੈ, ਬਿਲਕੁਲ ਹਰ ਤਰ੍ਹਾਂ ਕਰਕੇ ਤ੍ਰਿਪਤੀ ਬਣ ਗਈ ਹੈ।
ਪੂਜਾ ਲੀਨੇ ਦਇਆ ਕੀਨੇ,
ਜਦੋਂ ਪਰਮਾਤਮਾ ਜੀ ਨੇ ਦਇਆ ਦ੍ਰਿਸ਼ਟੀ ਕਰਨਾ ਕੀਤੀ ਤੇ ਸਾਡੀ ਬੁੱਧੀ ਰੂਪ ਜਿਹੜੀ ਪੂਜਾ ਸੀ ਤੇ ਉਹਨੂੰ ਗਹਿ ਪਕੜ ਲੈਣਾ ਕੀਤਾ ਤੇ ਆਪਣੇ ਬਣਾ ਲਿਆ ਹੈ।
ਆਪਣੇ ਕਰ ਮਾਨਿਆ,
ਸਾਡੀ ਜਿਹੜੀ ਭਾਵਨਾ ਸੀ, ਸਾਡੀ ਬੇਨਤੀ ਉਹਨੂੰ ਮਾਨਿਆ, ਮੰਨ ਕਰਕੇ ਪਰਮਾਤਮਾ ਨੇ ਬਾਂਹ ਪਕੜ ਕੇ ਸਦਾ ਲਈ ਆਪਣੇ ਬਣਾ ਕੇ ਰੱਖ ਲਿਆ ਹੈ।
ਲਾਇ ਅੰਕ ਲਾਏ ਹਰ ਮਿਲਾਏ,
ਪਰਮੇਸ਼ਰ ਵਾਹਿਗੁਰੂ ਜੀ ਨੇ ਲੈ ਦਾ ਅਰਥ ਆਪਣੀ ਗਲਵੱਕੜੀ ਵਿੱਚ ਲੈ ਕਰਕੇ, ਅੰਕ ਦਾ ਅਰਥ ਹੁੰਦਾ ਪ੍ਰੇਮ, ਜਿਹੜਾ ਸੀ ਪਰਮਾਤਮਾ ਨੇ ਆਪਣਾ ਪ੍ਰੇਮ ਲਾ ਦਿੱਤਾ, ਤੇ ਜਦੋਂ ਗਲਵੱਕੜੀ ਵਿੱਚ ਲੈ ਕਰਕੇ ਪਰਮਾਤਮਾ ਨੇ ਅੰਦਰੋਂ ਦਿਲੀ ਪ੍ਰੇਮ ਲਾਇਆ ਆਪਣੇ ਨਾਮ ਨਾਲ ਤੇ ਹਾਰ ਮਿਲਾਏ, ਫਿਰ ਆਪਣੇ ਸਰੂਪ ਦੇ ਵਿੱਚ ਸਾਡੀ ਮਲੋਤਾ ਕਰ ਦਿੱਤੀ, ਮੇਲ ਲਿਆ ਹੈ।
ਜਨਮ ਮਰਨਾ ਦੁੱਖ ਜਲੇ,
ਜਿਹੜਾ ਜੰਮਣ ਤੇ ਮਰਨ ਦਾ ਦੁੱਖ ਸੀ ਇਹ ਜਲ ਗਿਆ, ਸੜ ਗਿਆ, ਬਿਲਕੁਲ ਖਤਮ ਹੋ ਗਿਆ।
ਬਿਨਵੰਤ ਨਾਨਕ ਦਇਆ ਧਾਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਬੇਨਤੀ ਪੂਰਵਕ ਬਚਨ ਉਚਾਰਦੇ ਨੇ, ਪਰਮਾਤਮਾ ਵਾਹਿਗੁਰੂ ਨੇ ਐਸੀ ਦਇਆ ਦ੍ਰਿਸ਼ਟੀ ਧਾਰੀ ਕੀਤੀ ਹੈ।
ਮੇਲ ਲੈਨੇ ਇੱਕ ਪਾਲੇ,
ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਬਹੁਤ ਲੰਬੇ ਸਮੇਂ ਤੋਂ ਜੂਨਾਂ ਵਿੱਚ ਘੁੰਮਦੇ ਫਿਰਦੇ ਸੀ, ਅੱਜ ਇੱਕ ਪਲ ਦੇ ਵਿੱਚ ਹੀ ਪਰਮਾਤਮਾ ਨੇ ਮੇਲ ਲਿਆ ਹੈ। ਪਲ ਦਾ ਅਰਥ ਹੁੰਦਾ ਬਹੁਤ ਥੋੜਾ ਸਮਾਂ, ਥੋੜੇ ਤੋਂ ਥੋੜੇ ਜਿਹੇ ਸਮੇਂ ਵਿੱਚ ਪਰਮਾਤਮਾ ਨੇ ਆਪਣੇ ਸਰੂਪ ਦੇ ਅੰਦਰ ਸਾਨੂੰ ਲੀਨ ਕਰ ਲਿਆ, ਅਭੇਦ ਕਰ ਲਿਆ ਹੈ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਦੇ ਦੁਆਰਾ ਬਖਸ਼ਿਸ਼ ਕੀਤੇ ਨੇ। ਆਓ ਕੁਝ ਕੁ ਸਮੇਂ ਵਾਸਤੇ ਕੇਵਲ ਅੱਖਰੀ ਅਰਥ ਜਿਹੜੇ ਨੇ, ਸਾਵਣ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜੋ ਮਾਝ ਰਾਗ ਦੇ ਅੰਦਰ ਸਾਵਣ ਮਹੀਨੇ ਦੀ ਵਿਚਾਰ ਦਰਸਾ ਰਹੇ ਨੇ, ਆਓ ਆਪਾਂ ਪਿਆਰ ਸਤਿਕਾਰ ਨਾਲ ਸ਼੍ਰਵਣ ਕਰੀਏ ਜੀ।
ਸਾਵਨ ਸਰਸੀ ਕਾਮਣੀ,
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਇਹ 12 ਮਹੀਨੇ ਉਚਾਰਨ ਕੀਤੇ ਨੇ ਤਾਂ ਸਾਧ ਸੰਗਤ ਜੀ, ਜਿਹੜੀਆਂ 12 ਮਹੀਨਿਆਂ ਵਿੱਚ 6 ਰੁੱਤਾਂ ਬਣਦੀਆਂ ਨੇ, 2-2 ਮਹੀਨੇ ਦੀ ਇੱਕ ਰੁੱਤ ਮੰਨੀ ਜਾਂਦੀ ਹੈ। ਇਹ ਜਿਹੜਾ ਸਾਵਣ ਦਾ ਮਹੀਨਾ ਤੇ ਅੱਗੇ ਭਾਦਰੋਂ ਦਾ ਮਹੀਨਾ ਆਵੇਗਾ, ਇਹ 2 ਮਹੀਨਿਆਂ ਦੀ ਇੱਕ ਪਾਵਸ ਰੁੱਤ ਬਣਦੀ ਹੈ। ਇਹ ਜਾਣ ਲਈਏ ਕਿ ਅੱਜ ਸਾਵਣ ਦਾ ਮਹੀਨਾ ਸ਼ੁਰੂ ਹੋ ਰਿਹਾ ਤੇ ਪਾਵਸ ਜਿਹੜੀ ਰੁੱਤ ਹੈ ਉਹ ਵੀ ਇਹ 2 ਮਹੀਨਿਆਂ ਦੇ ਵਿੱਚ ਹੀ ਬਣੇਗੀ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਾਵਣ ਸਰਸੀ ਕਾਮਣੀ, ਸਾਵਣ ਦੇ ਮਹੀਨੇ ਦੁਆਰਾ ਉਪਦੇਸ਼ ਹੈ। ਕਾਮਣੀ ਦਾ ਅਰਥ ਹੁੰਦਾ ਇਸਤਰੀ, ਉਹ ਜੀਵ ਰੂਪ ਇਸਤਰੀ। ਸਰਸੀ ਦਾ ਅਰਥ ਸਹਿਤ ਰਸਾਂ ਦੇ, ਜਿਸ ਨੂੰ ਆਤਮਕ ਰਸ ਅੰਦਰੋਂ ਪ੍ਰਾਪਤ ਹੋ ਗਿਆ ਉਹ ਜੀਵ ਰੂਪ ਇਸਤਰੀ ਸਹਿਤ ਰਸ ਦੇ ਬਣ ਜਾਂਦੀ ਹੈ।
ਚਰਨ ਕਮਲ ਸਿਉਂ ਪਿਆਰ,
ਜਿਸ ਦਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਬਾਣੀ ਸਿਮਰਨ ਰੂਪ ਚਰਨਾਂ ਦੇ ਨਾਲ ਪਿਆਰ ਪੈ ਗਿਆ। ਇੱਥੇ ਕਮਲ ਸ਼ਬਦ ਵੀ ਵਰਤਿਆ ਹੈ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਨਿਰਲੇਪ ਰਹਿੰਦਾ, ਗੁਰੂ ਦੇ ਨਾਮ ਬਾਣੀ ਰੂਪ ਜਿਹੜੇ ਚਰਨ ਹਨ ਇਹ ਦੁਨੀਆਂ ਦੀ ਮੋਹ ਮਾਇਆ ਦੇ ਚਿੱਕੜ ਤੋਂ ਨਿਰਲੇਪ ਰਹਿੰਦੇ ਨੇ। ਕਮਲ ਦੇ ਫੁੱਲ ਵਿੱਚ ਸੁਗੰਧੀ ਹੁੰਦੀ ਹੈ, ਇਸ ਲਈ ਇੱਧਰ ਭਾਉ ਭਗਤੀ ਦੀ ਸੁਗੰਧੀ ਗੁਰੂ ਦੇ ਚਰਨਾਂ ਵਿੱਚ ਹੈ। ਕਮਲ ਦੇ ਫੁੱਲ ਦੇ ਉੱਪਰ ਧੂੜਾ ਹੋਇਆ ਕਰਦਾ, ਇੱਧਰ ਜਿਹੜਾ ਸਾਧ ਸੰਗਤ ਜੀ ਪ੍ਰੇਮ ਦਾ ਧੂੜਾ ਹੈ ਗੁਰੂ ਦੇ ਚਰਨਾਂ ਵਿੱਚ। ਫਿਰ ਬਾਕੀ ਜਿਹੜੇ ਕਵਲ ਦੇ ਉੱਪਰ ਆ ਕਰਕੇ ਅਨੇਕਾਂ ਭੌਰੇ ਗੂੰਜਾਂ ਪਾਉਂਦੇ ਨੇ, ਗੁਰੂ ਦੇ ਚਰਨਾਂ ਦੇ ਉੱਤੇ ਸਿਮਰਨ ਕਰਨ ਵਾਲੇ ਮਹਾਤਮਾ ਗੁਰਮੁਖ ਬ੍ਰਹਮ ਗਿਆਨੀ ਤਤ ਵੇਤੇ ਉਹ ਗੂੰਜਾਂ ਪਾਉਂਦੇ ਰਸ ਮਾਣਦੇ ਨੇ। ਇਸ ਲਈ ਗੁਰੂ ਦੇ ਜਿਹੜੇ ਚਰਨ ਹਨ ਬਾਣੀ ਨਾਮ ਸਿਮਰਨ ਰੂਪ ਚਰਨ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ ਐਸੇ ਚਰਨਾਂ ਕਮਲਾਂ ਨਾਲ ਪਿਆਰ ਪੈ ਗਿਆ ਉਹ ਜੀਵ ਰੂਪ ਇਸਤਰੀਆਂ ਸਾਵਣ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਸਹਿਤ ਰਸ ਦੇ ਹੋ ਜਾਂਦੀਆਂ, ਆਤਮਕ ਰਸੀਏ ਬਣ ਜਾਂਦੇ ਹਨ।
ਮਨ ਤਨ ਰਤਾ ਸੱਚ ਰੰਗ,
ਜਿਨ੍ਹਾਂ ਗੁਰੂ ਪਿਆਰਿਆਂ ਦਾ ਮਨ ਵੀ ਤੇ ਤਨ ਸਰੀਰ ਵੀ ਤੇ ਰਤਾ ਸੱਚ ਰੰਗ, ਇੱਕ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰਤਾ ਤਦਾਕਾਰ ਹੋ ਗਏ।
ਇੱਕੋ ਨਾਮ ਆਧਾਰ,
ਉਹਨਾਂ ਗੁਰੂ ਪਿਆਰਿਆਂ ਨੂੰ ਇੱਕੋ ਇੱਕ ਪਰਮਾਤਮਾ ਦੇ ਨਾਮ ਦਾ ਆਧਾਰ ਆਸਰਾ ਹੁੰਦਾ ਹੈ, ਉਹ ਨਹੀਂ ਦੂਜੇ ਤੀਜੇ ਦਾ ਆਸਰਾ ਤੱਕਦੇ। ਪਰਮਾਤਮਾ ਦੇ ਨਾਮ ਦਾ ਆਸਰਾ ਲੈਣ ਵਾਲੇ ਗੁਰਮੁਖਾਂ ਦਾ ਮਨ ਵੀ ਰੰਗਿਆ ਜਾਂਦਾ ਤੇ ਤਨ ਨੂੰ ਵੀ ਰੰਗਤ ਚੜ ਜਾਂਦੀ, ਜਿਵੇਂ ਭਾਈ ਤਾਰੂ ਸਿੰਘ ਜੀ ਦੇ ਤਨ ਨੂੰ ਵੀ ਰੰਗਤ ਚੜ ਗਈ ਤੇ ਮਨ ਨੂੰ ਵੀ ਨਾਮ ਦੀ ਰੰਗਤ ਚੜ ਚੁੱਕੀ ਸੀ। ਤਨ ਜਿਹੜਾ 22 ਦਿਨ ਨਾਲੇ ਵਿੱਚ ਪਿਆ ਰਹਿਣਾ, ਜਪ ਜੀ ਦੀਆਂ ਆਵਾਜ਼ਾਂ ਆਉਂਦੀਆਂ ਰਹਿਣੀਆਂ, ਐਵੇਂ ਨਹੀਂ ਇਹ ਹੁੰਦਾ ਹੈ। ਇੱਕੋ ਨਾਮ ਆਧਾਰ, ਜਦੋਂ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਮਿਲ ਜਾਂਦਾ ਮਨ ਤਨ ਨੂੰ ਸੱਚਾ ਨਾਮ ਦਾ ਰੰਗ ਚੜ ਜਾਂਦਾ ਹੈ।
ਵਿਖਿਆ ਰੰਗ ਕੂੜਾਵਿਆ,
ਉਹਨਾਂ ਗੁਰੂ ਪਿਆਰਿਆਂ ਨੂੰ ਫਿਰ ਵਿਖਿਆ ਨਾਮ ਜਿਹੜੀ ਜ਼ਹਿਰ ਰੂਪੇ ਮਾਇਆ ਹੈ, ਮਾਇਆ ਦੇ ਜਿੰਨੇ ਵੀ ਰੰਗ ਆਨੰਦ ਚੋਜ ਨੇ ਇਹ ਕੂੜਾਵਿਆ ਝੂਠੇ ਦਿਸਦੇ ਨੇ। ਵਿਖਿਆ ਨਾਮ ਪੰਜ ਵਿਸ਼ਿਆਂ ਦਾ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਵਿਸ਼ੇ ਹਨ। ਇਹਨਾਂ ਦੇ ਰੰਗ ਜਿਹੜੇ ਆਨੰਦ ਗੁਰਮੁਖਾਂ ਨੂੰ ਝੂਠੇ ਪ੍ਰਤੀਤ ਹੁੰਦੇ ਦਿਸਦੇ ਹਨ।
ਦਿਸਨ ਸਭੇ ਸ਼ਾਰ
ਜਿੰਨੇ ਵੀ ਦੁਨੀਆਂ ਦੇ ਪਦਾਰਥ ਨੇ ਐਸੋ ਪ੍ਰਸਤੀ ਦੁਨੀਆਂ ਦੇ ਅੰਦਰ ਮਰਾਤਵੇ ਅਹੁਦੇ ਬੰਦੇ ਨੂੰ ਹਾਸਲ ਹੁੰਦੇ ਗੁਰਮੁਖਾਂ ਦੀ ਨਦਰੀ ਦੇ ਅੰਦਰ ਸਾਰਾ ਕੁਝ ਇਸ਼ਾਰ ਇੱਕ ਸਵਾਹ ਦਾ ਰੂਪ ਹੁੰਦੇ ਨੇ। ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਭੇਦ ਹੋ ਜਾਣਾ, ਉਹਦੇ ਵਿੱਚ ਜਾ ਕੇ ਲੀਨਤਾ ਬਣ ਜਾਣੀ, ਇਹੀ ਅਸਲੀ ਸੁੱਖ ਹੈ। ਬਾਕੀ ਸਭ ਕੁਝ ਇਸ਼ਾਰ ਕਹੀਏ ਸਵਾਹ ਦਾ ਰੂਪ ਹੈ।
ਹਰਿ ਅੰਮ੍ਰਿਤ ਬੂੰਦ ਸੁਹਾਵਣੀ
ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਜਿਹੜੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲੀ ਬੂੰਦ ਹੈ, ਇਹ ਸੁਹਾਵਣੀ ਸੋਭਨੀਕ ਹੈ।
ਮਿਲ ਸਾਧੂ ਪੀਵਨ ਹਾਰ
ਨਾਮ ਦੀ ਸਵਾਂਤੀ ਬੂੰਦ ਮਿਲਦੀ ਕਿੱਥੋਂ? ਪੂਰਨ ਸਾਧੂ ਦੇ ਨਾਲ ਮਿਲ ਕੇ, ਪੂਰੇ ਗੁਰੂ ਨਾਲ ਮਿਲ ਕੇ ਪੀਵਣ ਵਾਲਾ ਅਧਿਕਾਰੀ ਹੋ ਕੇ ਜਿਹੜੇ ਪੀਂਦੇ ਨੇ ਉਹਨਾਂ ਨੂੰ ਸਵਾਂਤੀ ਬੂੰਦ ਪ੍ਰਾਪਤ ਹੁੰਦੀ, ਆਨੰਦ ਮਾਣਦੇ ਹਨ।
ਵਣ ਦਿਨ ਪ੍ਰਭ ਸੰਗ ਮੌਲਿਆ
ਗੁਰਮੁਖਾਂ ਦੀ ਦ੍ਰਿਸ਼ਟੀ ਕੀ ਹੁੰਦੀ? ਵਣ ਜੰਗਲਾਂ ਵਿੱਚ ਵੀ ਪਰਮਾਤਮਾ ਵਿਆਪਕ ਪ੍ਰਫੁੱਲਤ ਹੈ ਤੇ ਤਿੰਨ ਜਿਹੜੇ ਕੱਖ ਨੇ ਉਹਨਾਂ ਦੇ ਵਿੱਚ ਵੀ ਪਰਮਾਤਮਾ ਮੌਲਿਆ ਪ੍ਰਫੁੱਲਤ ਹੋ ਰਿਹਾ। ਬਣ ਜਿਹੜਾ ਜੰਗਲ ਦੀ ਨਿਆਈ ਸਾਡਾ ਸਰੀਰ ਹੈ, ਸਾਰੇ ਸਰੀਰ ਵਿੱਚ ਵੀ ਪਰਮਾਤਮਾ ਮੌਲਿਆ ਕਹੀਏ ਪ੍ਰਫੁੱਲਤ ਹੋ ਰਿਹਾ, ਮਿਲਿਆ ਹੋਇਆ ਹੈ। ਤੇ ਤਿੰਨ ਕੱਖਾਂ ਦੀ ਨਿਆਈ ਸਾਡੇ ਗਿਆਨ ਤੇ ਕਰਮ ਇੰਦਰੇ ਹਨ, ਇਹਨਾਂ ਵਿੱਚ ਵੀ ਪਰਮਾਤਮਾ ਮੌਲਿਆ ਪ੍ਰਫੁੱਲਤ ਹੋ ਰਿਹਾ ਹੈ।
ਸਮਰੱਥ ਪੁਰਖ ਅਪਾਰ
ਉਹ ਪਰਮਾਤਮਾ ਅਪਾਰ ਪਾਰਾਵਾਰ ਤੋਂ ਰਹਿਤ ਪੁਰਖ ਵਿਆਪਕ ਹੈ, ਸਮਰੱਥ ਸਰਵ ਸ਼ਕਤੀਆਂ ਦਾ ਮਾਲਕ ਹੈ।
ਹਰ ਮਿਲਣਾ ਨੂੰ ਮਨ ਲੋਚਦਾ
ਐਸੇ ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਸਾਡਾ ਮਨ ਬਹੁਤ ਲੋਚਦਾ, ਇੱਛਾ ਕਰਦਾ, ਚਾਹੁੰਦਾ ਹੈ।
ਕਰਮ ਮਿਲਾਵਨ ਹਾਰ
ਪਰੰਤੂ ਪਰਮਾਤਮਾ ਨੂੰ ਮਿਲਾਉਣ ਵਾਲੇ ਕੇਵਲ ਨਿਸ਼ਕਾਮ ਕਰਮ ਹੁੰਦੇ, ਜਿਹੜੇ ਕਾਮਨਾ ਤੋਂ ਰਹਿਤ ਹੋ ਕੇ ਜੀਵ ਕਰਦਾ, ਭਾਉ ਭਗਤੀ ਕਰਦਾ, ਸੇਵਾ ਤੇ ਸਿਮਰਨ ਕਰਦਾ, ਕੋਈ ਕਾਮਨਾ ਨਾ ਹੋਵੇ, ਉਹ ਕਰਮ ਪਰਮਾਤਮਾ ਨੂੰ ਮਿਲਾ ਦਿੰਦੇ ਹਨ।
ਜਿਨੇ ਸਖੀਏ ਪ੍ਰਭ ਪਾਇਆ
ਜਿਨ੍ਹਾਂ ਨੇ ਐਸੀਆਂ ਸਖੀਆਂ ਮਹਾਤਮਾ ਤਤ ਵੇਤਿਆਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ।
ਤਿਨ ਕੈ ਸਦ ਬਲਿਹਾਰ
ਅਸੀਂ ਦਾਸ ਉਹਨਾਂ ਤੋਂ ਸਦਾ ਮਨ ਕਰਕੇ ਬਾਣੀ ਸਰੀਰ ਕਰਕੇ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ।
ਨਾਨਕ ਹਰ ਜੀ ਮਾਇਆ ਕਰ
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਉਚਾਰਨ ਕਰਦੇ ਨੇ, ਹੇ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਜੀ ਸਾਡੇ ਤੇ ਮਾਇਆ ਕਰੋ, ਕਿਰਪਾ ਦ੍ਰਿਸ਼ਟੀ ਕਰੋ, ਮਿਹਰ ਕਰ ਦਿਓ।
ਸ਼ਬਦ ਸਵਾਰਨ ਹਾਰ
ਜਿਹੜਾ ਪਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਮਿਲਾਉਣ ਵਾਲਾ ਗੁਰੂ ਦਾ ਸ਼ਬਦ ਹੈ ਤੇ ਉਹ ਸਾਨੂੰ ਪ੍ਰਾਪਤ ਕਰਵਾ ਦਿਓ। ਜਿਹੜੇ ਸ਼ਬਦ ਨੇ ਕਿੰਨੇ ਗੁਰਮੁਖਾਂ ਦੇ ਜਨਮ ਸਵਾਰ ਦਿੱਤੇ ਨੇ, ਸਾਡੀ ਜ਼ਿੰਦਗੀ ਨੂੰ ਸਵਾਰਨ ਵਾਲਾ ਗੁਰੂ ਦਾ ਸ਼ਬਦ ਜਿਹੜਾ ਉਪਦੇਸ਼ ਹੈ ਉਹ ਸਾਨੂੰ ਦੇ ਦਿਓ, ਸਾਨੂੰ ਸ਼ਬਦ ਦੇ ਨਾਲ ਮਿਲਾ ਦੇਣਾ ਕਰੋ।
ਸਾਵਣ ਦਿਨਾ ਸੁਹਾਗਣੀ
ਸਾਵਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਸਿੱਖਿਆ ਬਖਸ਼ਿਸ਼ ਕਰਦੇ ਨੇ, ਉਹਨਾਂ ਗੁਰੂ ਦੇ ਪਿਆਰੇ ਮਹਾਤਮਾ ਜੀਵ ਰੂਪ ਸਖੀਆਂ ਜਿਹੜੀਆਂ ਇਸਤਰੀਆਂ ਨੇ ਸੁਹਾਗ ਵਾਲੀਆਂ ਆਨੰਦ ਵਾਲੀਆਂ ਹਨ।
ਜਿਨ ਰਾਮ ਨਾਮ ਉਰਹਾਰ
ਜਿਨ੍ਹਾਂ ਨੇ ਆਪਣੇ ਉਰ ਹਿਰਦੇ ਦੇ ਅੰਦਰ ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਹਾਰ ਪਰੋ ਕੇ ਪਾ ਲਿਆ। ਹਾਰ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਇੱਕ ਸੂਈ ਹੈ, ਦੂਜਾ ਤਾਗਾ ਹੁੰਦਾ, ਤੀਸਰੇ ਮੋਤੀ ਹੁੰਦੇ ਨੇ। ਜਿਹੜੀ ਗੁਰਮੁਖ ਪਿਆਰਿਆਂ ਦੀ ਸੁਰਤੀ ਰੂਪ ਸੂਈ ਹੈ ਤੇ ਸਵਾਸਾਂ ਦੀ ਡੋਰ ਤਾਗਾ ਹੈ ਤੇ ਪਰਮਾਤਮਾ ਦੇ ਨਾਮ ਦੇ ਜਿਹੜੇ ਮੋਤੀ ਪਰੋਣੇ ਉਹਦੇ ਵਿੱਚ, ਐਸਾ ਜਿਹੜੇ ਗੁਰੂ ਪਿਆਰੇ ਆਪਣੇ ਹਿਰਦੇ ਵਿੱਚ ਨਾਮ ਦੇ ਐਸੇ ਮੋਤੀਆਂ ਦਾ ਹਾਰ ਪਰੋ ਕੇ ਪਾ ਲੈਂਦੇ ਨੇ, ਨਾਮ ਹਿਰਦੇ ਵਿੱਚ ਵਸਾ ਲੈਂਦੇ, ਉਹਨਾਂ ਤੋਂ ਸਦਾ ਸਤਿਗੁਰੂ ਕਹਿੰਦੇ ਬਲਿਹਾਰ ਜਾਈਏ, ਉਹ ਸੁਹਾਗਵੰਤੇ ਨੇ, ਆਨੰਦ ਵਾਲੇ ਨੇ, ਖੁਸ਼ੀਆਂ ਮਾਨਣ ਵਾਲੇ ਗੁਰਮੁਖ ਪਿਆਰੇ ਕਹੇ ਜਾਂਦੇ ਹਨ। ਇਹ ਸਾਵਣ ਦੇ ਮਹੀਨੇ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ੇ ਹਨ। ਕਿਰਪਾ ਕਰਨ ਸਤਿਗੁਰੂ ਜੀ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਨ ਹਾਰ। ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।